ਇਮ ਸੁਨ ਕਰ ਸੰਗਤ ਕੀ ਬਾਨੀ ਇੱਥੇ ਆਪਣੇ ਕਰ ਜੋਰ ਬਖਾਨੇ ਸ੍ਰੀ ਹਰ ਗੋਬਿੰਦ ਧੀਰ ਵਿਸ਼ੇਸ਼ ਕਯੋ ਸ਼ਬਦ ਦੁਆਰਾ ਉਪਦੇਸ਼
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਪਾਪ ਪਰਵਰਦਗਾਰ ਅਗੰਮ ਬੇਅੰਤ ਤੂੰ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਲਤਾ ਪ੍ਰਤੀ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਰਵਣ ਕਰ ਰਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਲਈਆਂ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਦੇ ਨੇੜੇ ਸਤਿਗੁਰਾਂ ਨੇ ਦੀਵਾਨ ਸਜਾਏ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਸ ਪਤਾਲਪੁਰੀ ਵਾਲੇ ਕੋਠੇ ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਭਾਈ ਭਾਨਾ ਜੀ ਵਰਗੇ ਸਿੱਖਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਭਾਈ ਭਾਨਾ ਜੀ ਸਾਡੇ ਸਰੀਰ ਤਿਆਗਣ ਤੋਂ ਬਾਅਦ ਤੁਸੀਂ ਵੀ ਆਪਣੇ ਨਗਰ ਜਾ ਕੇ ਆਪਣਾ ਸਰੀਰ ਤਿਆਗ ਦੇਣਾ ਔਰ ਆਪਣੇ ਪੁੱਤਰ ਨੂੰ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਚਰਨੀ ਲਾ ਦੇਣਾ ਭਾਈ ਰੂਪ ਚੰਦ ਜੀ ਭਾਈ ਜੋਧ ਰਾਏ ਨੂੰ ਹੁਕਮ ਕੀਤਾ ਕਿ ਤੁਸੀਂ ਵੀ ਆਪਣੇ ਨਗਰ ਨੂੰ ਵਾਪਸ ਚਲੇ ਜਾਣਾ ਮਾਤਾ ਨਾਨਕੀ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਸਾਡੇ ਮਾਤਾ ਜੀ ਦੇ ਸਰੀਰ ਦੇ ਤਿਆਗਣ ਦੇ ਸਥਾਨ ਤੇ ਦਿਉਰਾ ਸਾਹਿਬ ਜਿੱਥੇ ਸਾਡੇ ਮਾਤਾ ਜੀ ਦੇ ਸਰੀਰ ਦਾ ਅੰਤਿਮ ਸੰਸਕਾਰ ਹੋਇਆ ਮਾਤਾ ਗੰਗਾ ਜੀ ਦੇ ਬਾਬੇ ਬਕਾਲੇ ਦੀ ਧਰਤੀ ਤੇ ਤੁਸੀਂ ਉੱਥੇ ਚਲੇ ਜਾਓ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਾਲ ਲੈ ਜਾਓ ਔਰ ਉੱਥੇ ਜਾ ਕੇ ਉਡੀਕ ਕਰੋ ਕਿ ਜਿਹੜਾ ਬਚਨ ਅਸੀਂ ਕੀਤਾ ਗੁਰਤਾ ਗੱਦੀ ਪ੍ਰਾਪਤ ਹੋਣ ਦਾ ਉਹ ਕਦੋਂ ਪੂਰਾ ਹੋਵੇਗਾ ਬਾਬਾ ਸੂਰਜਮੱਲ ਜੀ ਨੇ ਬੇਨਤੀ ਕੀਤੀ ਮਹਾਰਾਜ ਮੇਰੇ ਲਈ ਕੀ ਆਗਿਆ ਹੈ ਮੈਂ ਕਿਸ ਜਗ੍ਹਾ ਤੇ ਜਾਵਾਂ ਇੱਥੇ ਰਹਾਂ ਜਾਂ ਇਹ ਨਗਰ ਛੱਡ ਕੇ ਕਿਤੇ ਹੋਰ ਜਾਵਾਂ ਸਤਿਗੁਰਾਂ ਨੇ ਬਚਨ ਕੀਤਾ ਸੂਰਜਮੱਲ ਜੀ ਤੁਹਾਡੀ ਭਾਵਨਾ ਹੈ ਤੁਹਾਡੇ ਹਿਰਦੇ ਦੀ ਜੋ ਇੱਛਾ ਹੈ ਜੋ ਖੁਆਹਿਸ਼ ਹੈ ਤੁਸੀਂ ਉਸੇ ਤਰ੍ਹਾਂ ਕਰੋ ਤੁਹਾਡਾ ਅੰਸ ਬੰਸ਼ ਬਹੁਤ ਵਧੇ ਫੁੱਲੇਗਾ ਅਸੀਂ ਵਰ ਦਿੱਤਾ ਹੋਇਆ ਤੁਹਾਡਾ ਬਹੁਤ ਪੰਥ ਵਿਚ ਸਤਿਕਾਰ ਹੋਵੇਗਾ ਸਤਿਗੁਰੂ ਜੀ ਨੇ ਇਸ ਤਰ੍ਹਾਂ ਸਾਰਿਆਂ ਦੀਆਂ ਵੱਖੋ ਵੱਖਰੀਆਂ ਡਿਊਟੀਆਂ ਲਾ ਦਿੱਤੀਆਂ ਇਧਰ ਸਾਰੀ ਸੰਗਤ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਸੱਚਖੰਡ ਚੱਲੇ ਹੋ ਪਰ ਲੋਕ ਗਮਨ ਕਰਨ ਲੱਗੇ ਹੋ ਕਿਰਪਾ ਕਰਕੇ ਸਿੱਖਾਂ ਵਾਸਤੇ ਕਰਤੱਵ ਦੱਸੋ ਜਿਹੜਾ ਸਾਰ ਕਰਤੱਵ ਹੈ ਕਿ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਆਪ ਜੀ ਕਿਰਪਾ ਕਰਕੇ ਸਾਰੀ ਸੰਗਤ ਪ੍ਰਤੀ ਆਪਣਾ ਅਖੀਰਲਾ ਉਪਦੇਸ਼ ਇਸ ਸਰੀਰ ਦੇ ਅੰਦਰ ਦਾ ਆਪ ਜੀ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਬਖਸ਼ੋ ਆਪ ਜੀ ਦਾ ਪਵਿੱਤਰ ਉਪਦੇਸ਼ ਸੁਣ ਕੇ ਅਸੀਂ ਗ੍ਰਹਿਣ ਕਰਨਾ ਚਾਹੁੰਦੇ ਹਾਂ ਸਾਨੂੰ ਕੀ ਕਰਮ ਕਰਨੇ ਚਾਹੀਦੇ ਨੇ ਕੀ ਧਾਰਨ ਕਰਨਾ ਚਾਹੀਦਾ ਔਰ ਕੀ ਤਿਆਗਣਾ ਚਾਹੀਦਾ ਇਹ ਦਇਆ ਕਰਕੇ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ੋ ਸੰਗਤ ਨੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਸਾਰੀ ਸੰਗਤ ਦੀ ਬੇਨਤੀ ਸੁਣ ਕੇ ਗਰੀਬ ਨਿਵਾਜ ਪਾਤਸ਼ਾਹ ਉਪਦੇਸ਼ ਦੇ ਰਹੇ ਨੇ ਆਓ ਇਹ ਉਪਦੇਸ਼ ਸਿਰਫ ਉਨ੍ਹਾਂ ਸੰਗਤਾਂ ਵਾਸਤੇ ਨਹੀਂ ਹੈ ਇਹ ਉਪਦੇਸ਼ ਸਾਡੇ ਸਾਰਿਆਂ ਵਾਸਤੇ ਵੀ ਹੈ ਆਪਾਂ ਵੀ ਜਿੰਨੇ ਗੁਰੂ ਚਰਨਾਂ ਚ ਜੁੜ ਬੈਠੇ ਹਾਂ ਸਾਡੇ ਸਾਰਿਆਂ ਪ੍ਰਤੀ ਗੁਰੂ ਹਰਗੋਬਿੰਦ ਸਾਹਿਬ ਦਾ ਉਪਦੇਸ਼ ਹੈ। ਇਹ ਜਾਣੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਹੀ ਸਾਨੂੰ ਉਪਦੇਸ਼ ਦੇ ਰਹੇ ਨੇ, ਛੇਵੇਂ ਪਾਤਸ਼ਾਹ ਆਪਣੇ ਮੁਖੋਂ ਉਚਾਰ ਰਹੇ ਨੇ, ਉਨ੍ਹਾਂ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਪੂਰਨ ਤੌਰ ਤੇ ਇਕਾਗਰ ਕਰ ਲਓ। ਆਪਣੀਆਂ ਸੁਰਤੀਆਂ ਨੂੰ ਗੁਰਦੁਆਰਾ ਪਤਾਲਪੁਰੀ ਸਾਹਿਬ ਵਾਲੇ ਪਾਵਨ ਸਥਾਨ ਤੇ ਲੈ ਚੱਲੋ, ਕਿਉਂਕਿ ਉਥੇ ਬੈਠਿਆਂ ਛੇਵੇਂ ਪਾਤਸ਼ਾਹ ਨੇ ਵਚਨ ਉਚਾਰੇ ਨੇ। ਕੀਰਤਪੁਰ ਸਾਹਿਬ ਦੀ ਧਰਤੀ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਕਮਲਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਦੇ ਤਾਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਕਿਉਂ ਪਈ ਹਿਮ ਸੁਨ ਸਭ ਸੰਗਤ ਕੀ ਬਾਨੀ, ਕਿਤੇ ਆਪਣੇ ਘਰ ਜੋਰ ਬਖਾਨੇ।
ਸਾਰੀ ਸੰਗਤ ਦੀ ਬੇਨਤੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ, ਉਹ ਬੇਨਤੀ ਜਿਸ ਬੇਨਤੀ ਵਿਚ ਸਾਰੀ ਸੰਗਤ ਦਾ ਹਿੱਤ ਹੈ, ਜਿਸ ਬੇਨਤੀ ਵਿਚ ਸਾਰੀ ਸੰਗਤ ਦਾ ਭਲਾ ਛੁਪਿਆ ਹੋਇਆ, ਉਹ ਬੇਨਤੀ ਸਾਰੀ ਸਾਧ ਸੰਗਤ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ ਹੈ।
ਸ੍ਰੀ ਹਰਗੋਬਿੰਦ ਧੀਰ ਵਿਸ਼ੇਸ਼,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਨੇ, ਜਿਨ੍ਹਾਂ ਅੰਦਰ ਬਹੁਤ ਵੱਡਾ ਭਾਰੀ ਧੀਰਜ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਧਰਤੀ ਸਭ ਤੋਂ ਅਧਿਕ ਧੀਰਜਵਾਨ ਹੈ, ਧਰਤੀ ਜਿੰਨਾ ਧੀਰਜ ਕਿਸੇ ਵਿਚ ਨਹੀਂ। ਮਹਾਰਾਜ ਜੀ ਦੇ ਵੀ ਬਚਨ ਨੇ ਕਿ ਇਹਨੂੰ ਭਾਵੇਂ ਕੋਈ ਖੋਦੇ ਤੇ ਧਰਤੀ ਤੇ ਭਾਵੇਂ ਕੋਈ ਚੰਦਨ ਦਾ ਲੇਪ ਕਰੇ, ਧਰਤੀ ਨੂੰ ਕੋਈ ਪਰਵਾਹ ਨਹੀਂ, ਕਿਉਂਕਿ ਧੀਰਜ ਹੀ ਹੈ। ਏਦਾਂ ਕਹਿੰਦੇ ਜਿਹੜਾ ਇਹ ਧਰਤੀ ਵਿਚ ਧੀਰਜ ਹੈ ਨਾ, ਇਹ ਧੀਰਜ ਰੱਖਣ ਦੀ ਜਾਚ ਮਾਨੋ ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਸਿਖਾਈ ਹੋਵੇ ਕਿ ਇਹ ਧਰਨੀ ਇਸ ਤਰ੍ਹਾਂ ਧੀਰਜ ਰੱਖੀਦਾ। ਇਹੋ ਜੇ ਮਹਾਨ ਧੀਰਜ ਦੇ ਧਾਰਨੀ ਹਨ ਵਿਸ਼ੇਸ਼ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ।
ਕਹੋ ਸ਼ਬਦ ਦੁਆਰਾ ਉਪਦੇਸ਼,
ਸਤਿਗੁਰਾਂ ਨੇ ਆਪਣੇ ਪਵਿੱਤਰ ਸ਼ਬਦ ਦੇ ਦੁਆਰਾ, ਸ਼ਬਦ ਕਹਿੰਦੇ ਨੇ ਉਪਦੇਸ਼, ਸ਼ਬਦ ਜੋ ਗੁਰੂ ਅਰਜਨ ਦੇਵ ਸਾਹਿਬ ਨੇ ਉਚਾਰਨ ਕੀਤਾ, ਆਪਣੇ ਪਵਿੱਤਰ ਪਾਵਨ ਸ਼ਬਦ ਦੁਆਰਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਵਿੱਤਰ ਪਾਵਨ ਉਪਦੇਸ਼ ਸਾਰੀ ਸੰਗਤ ਪ੍ਰਥਾਏ ਦਿੱਤਾ ਹੈ।
ਮਾਰੋ ਮਹੱਲਾ ਪੰਜਵਾਂ, ਚੰਦ ਨਾ ਚੰਦ ਨੇ ਆਂਗਨ, ਪ੍ਰਭ ਜੀ ਅੰਤਰ ਚਾਂਦਨਾ।
ਮਾਰੂ ਰਾਗ ਵਿਚ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਣ ਕੀਤਾ ਹੋਇਆ ਸ਼ਬਦ ਹੈ। ਮਹੱਲਾ ਫਾਰਸੀ ਅਰਬੀ ਦਾ ਸ਼ਬਦ ਹੈ, ਹਲੂਲ ਕਰਨਾ। ਹਲੂਲ ਦਾ ਮਤਲਬ ਹੁੰਦਾ ਸਮਾ ਜਾਣਾ, ਮਿਲ ਜਾਣਾ। ਜਿਵੇਂ ਕਹਿ ਸਕਦੇ ਹਾਂ ਵੀ ਇਹ ਘੜੇ ਦਾ ਪਾਣੀ ਸਰੋਵਰ ਦੇ ਪਾਣੀ ਵਿਚ ਮਿਲਾ ਦਿੱਤਾ, ਉਹਨੂੰ ਕਹਿੰਦੇ ਨੇ ਫਾਰਸੀ ਵਿਚ ਹਲੂਲ ਕਰਨਾ, ਹਲੂਲ ਹੋ ਗਿਆ। ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਦੀ ਜੋਤ ਗੁਰੂ ਨਾਨਕ ਸਾਹਿਬ ਦੇ ਵਿਚ ਸਮਾਈ, ਯਾਨੀ ਕਿ ਹਲੂਲ ਹੋਈ, ਤੇ ਜਦੋਂ ਅਕਾਲ ਪੁਰਖ ਦੀ ਜੋਤ ਗੁਰੂ ਨਾਨਕ ਪਾਤਸ਼ਾਹ ਵਿਚ ਹਲੂਲ ਹੋਈ ਤੇ ਕਿਹਾ ਮਹੱਲਾ ਪਹਿਲਾ। ਆਮ ਕਰਕੇ ਸਾਡੇ ਕਈ ਵੀਰ ਮਹਿਲਾ ਪਾਠ ਵੀ ਕਰਨ ਲੱਗ ਪਏ ਨੇ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਮਤਾ ਪਾਸ ਹੈ ਕਿ ਮਹੱਲਾ ਉਚਾਰਨ ਕਰਨਾ ਹੈ। ਮਹੱਲਾ ਦਾ ਮਤਲਬ ਹੈ ਉਹ ਜਗ੍ਹਾ, ਉਹ ਸਥਾਨ ਜਿੱਥੇ ਪ੍ਰਮਾਤਮਾ ਦੀ ਜੋਤ ਦਾ ਉਤਾਰਾ ਹੋਇਆ, ਪਰਮੇਸ਼ਰ ਦੀ ਜੋਤ ਉਤਰੀ ਹੈ, ਨਿਰੰਕਾਰ ਦੀ ਜੋਤ ਦਾ ਉਤਾਰਾ ਹੋਇਆ। ਤੋ ਧੰਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਜਦੋਂ ਪੰਜਵੇਂ ਸਰੂਪ ਦੇ ਵਿਚ ਉਤਰੀ, ਮਹੱਲਾ ਸਥਾਨ ਤੇ ਉਤਰੀ, ਤੇ ਫਿਰ ਬਣਿਆ ਮਹੱਲਾ ਪੰਜਵਾਂ, ਯਾਨੀ ਕਿ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਪਵਿੱਤਰ ਪਾਵਨ ਸ਼ਬਦ ਰਾਗ ਮਾਰੂ ਚ ਉਚਾਰਨ ਕਰਦਿਆਂ ਹੁਕਮ ਕਰਦੇ ਨੇ, ਚਾਂਦਨਾ ਚਾਂਦਨੇ ਆਂਗਨ, ਪ੍ਰਭ ਜੀ ਅੰਤਰ ਚਾਂਦਨਾ। ਚਾਂਦਨਾ ਕਹਿੰਦੇ ਨੇ ਚੰਦਰਮਾ ਦੀ ਰੋਸ਼ਨੀ ਨੂੰ, ਚੰਨ ਦੀ ਜਿਹੜੀ ਚਾਨਣੀ ਉਹਨੂੰ ਕਹਿ ਦਿੰਦੇ ਨੇ ਚਾਨਣਾ, ਚਾਂਦਨਾ, ਜਿਹੜੀ ਚੰਦ ਤੋਂ ਪੈਦਾ ਹੋਵੇ, ਜਿਹੜੀ ਚੰਨ ਤੋਂ ਪੈਦਾ ਹੁੰਦੀ ਉਹਨੂੰ ਕਹਿੰਦੇ ਨੇ ਚਾਂਦਨਾ। ਕਹਿੰਦੇ ਦੁਨੀਆਂ ਦਾ ਜਿੰਨਾ ਚਾਨਣਾ, ਉਸ ਸਾਰੇ ਚਾਨਣੇ ਚੋਂ ਅਗਰ ਕੋਈ ਸਭ ਤੋਂ ਸ੍ਰੇਸ਼ਟ ਤੇ ਚੰਗਾ ਚਾਨਣਾ ਤਾਂ ਉਹ ਪਾਰਬ੍ਰਹਮ ਪਰਮਾਤਮਾ ਦਾ ਚਾਨਣਾ। ਉਹ ਆਪਣੇ ਆਂਗਨ, ਆਂਗਨ ਕਹਿੰਦੇ ਨੇ ਵਿਹੜੇ ਨੂੰ, ਵਿਹੜਾ ਕਿਹੜਾ, ਸਾਡਾ ਹਿਰਦਾ, ਆਪਣੇ ਹਿਰਦੇ ਰੂਪੀ ਵਿਹੜੇ ਦੇ ਵਿਚ ਦੁਨੀਆਂ ਦੇ ਜਿੰਨੇ ਚਾਨਣੇ ਨੇ, चाहे वह सूरज का चानना है, चाहे वह चंद्रमा का चानना है, चाहे वह तारियां का चानना है, दीवे का चानना है, जिन्ना भी चानना है सारे संसार विच इस सारे चानने तो सब तो श्रेष्ठ चानना जिहड़ा वह अकाल पुरख परमात्मा का परमेश्वर का चानना है। उहदे जैसा चानना किसी का नहीं। जां इस तरह कह लिए दुनिया दियां जिन्नियां इह चमकण वालियां चीजां ने इन्हां विच जिहड़ा चानना वह पारब्रह्म परमात्मा का चानना है। गुरबाणी का महावाक है, तिसदा चानण सब मैं चानण होए, उस अकाल पुरख के चानने नाल सारियां च चानना हो रहा है। खट जोतां मन्नियां ने विद्वाना ने, खट जोतां छे ज्योतियां, एक बिजली का प्रकाश है जिहड़ी आकाश च चमकदी है, एक सूरज का प्रकाश है, एक चंद्रमा का प्रकाश है, एक जिहड़ा जुगनू चमकदा अजकल सावण भादरों के दिनों च निकलदा उहदा प्रकाश, माझे दे संतां ने उहनू भी एक ज्योति मन्निया, प्रकाश मन्निया। फिर मनुख दे अंदर जिहड़ा प्रकाश है, यह खट ज्योतियां ने, यह जिहड़ियां खट ज्योतियां ने इन्हां दा प्रकाश अपना नहीं है, परते प्रकाश ने, पारब्रह्म परमेश्वर का प्रकाश है इन्हां विच। तदे महाराज जी ने कहा एक ओंकार, ओंकार का मतलब है प्रकाश रूप, जिहड़ा प्रकाश सारिआं विच रमिआ, सारिआं विच व्यापक है। जिन्ना चानना है यह दुनिया का जिहड़ा बाहरी चानना है ना खालसा जी, यह दुखदाई भी हुंदा, यह चानना कई बार दुख भी दिंदा। सूरग की लो आ हुण लू लगी सी ना, वह सूरग की वह लो लू लग के लगी हुई सारिआं नूं दुख दे रही है, दुखदाई हो रही है। सर्दियां दे विच चंद्रमा की चाननी भी जिहड़ी आ दुखदाई हुंदी है, पर खालसा जी परमात्मा का जिहड़ा चानना है ना वह सदा ही सुखदाई ते सदा ही आनंददायक ते रसदायक है। वह चानना फोका जिहा चानना नहीं है, वह रसदायक चानना है। ते महाराज जी कहते सब तो श्रेष्ठ चानना उस पारब्रह्म परमात्मा का है जिहड़ा तुहाडे आंगन तुहाडे हिरदे रूपी वेहड़े दे विच प्रकाशमान होना चाहीदा।
आराधना आराधन निका हर हर नाम आराधना।
दुनिया दियां आराधनावां कई प्रकार दियां ने, कोई शिवजी जी दी आराधना कर रहा है, कोई ब्रह्मा दी आराधना कर रहा है, कोई किसी मूर्ति दी आराधना करदा है, कोई किसी तीर्थ दी आराधना करदा है, कोई किसी चीज दी, कोई किसी दी, अनेक प्रकार दियां आराधना दा तरीके हन। उन्हां आराधना दा तरीका भी वक्खो वक्खरे प्रकार दा है। कोई मड़ियां नूं आराध रहा है, कोई पीरां दियां कबरां नूं भी आराध रहा है। खालसा जी साडे कई सिख भी उधर नूं तुर पैंदे ने आराधना करन वास्ते, होणगे केसाधारी, होणगे तैयार बर तैयार सिख, ते तुरे फिरदे ने किते आ इहनां पीरां फकीरां दियां मड़ियां कबरां दे उत्ते साडे ज्यादे सिखां दी गिणती हुंदी है। ये आराधना नहीं है खालसे दी, खालसे दी आराधना सिर्फ एक अकाल पुरख परमात्मा दी आराधना है, निरंकार दी आराधना। भाई साहब भाई गुरदास जी का एक बड़ा सुंदर कथन है, वो कहंदे आम की सधर कत पाइयत इमली बिखै, पिता को प्यार कैसे पारोसी से पाइयै। अंब दी मिठास इमली चो नहीं मिलती, साडे भारत खंड दे जिन्ने फल दे उन्हां फलां दा राजा फल अंब है। अंब दैसी जिहड़ी मिठास आ उह दूजे किसे फल च नहीं, इहनूं रसाल कहिंदे ने, राजा कहै सारे फलां दा। ते इमली विचों कदे अंब दी मिठास मिल सकदी है, किथे इमली ते किथे अंब। प्यो दा प्यार पड़ोसी कोलों नहीं मिल सकदा, बाप बाप ही हुंदा। लख दुनिया आके आके असी तेरे नाल आ कोई गल नहीं, पर जिहड़ा प्यार प्यो ने करना वह प्यो ने ही करना, बाप ने ही करना, वह पड़ोसी नहीं कर सकता। समुंदर जैसी गहराई किते छप्पड़ चो नहीं मिल सकती। खालसा जी धन गुरु ग्रंथ साहब जैसी दया किसे आन देवी देवते कोलों नहीं मिल सकती। ਗੁਰੂ ਗ੍ਰੰਥ ਸਾਹਿਬ ਜੈਸੀ ਦਇਆ, ਗੁਰੂ ਨਾਨਕ ਸਾਹਿਬ ਜੈਸੀ ਕਿਰਪਾ, ਗੁਰੂ ਗੋਬਿੰਦ ਸਿੰਘ ਸਾਹਿਬ ਜੈਸਾ ਦੁਲਾਰ ਕਿਸੇ ਪੀਰ ਕੋਲੋਂ, ਕਿਸੇ ਫਕੀਰ ਕੋਲੋਂ, ਕਿਸੇ ਮੜੀ ਕੋਲੋਂ, ਕਿਸੇ ਕਬਰ ਕੋਲੋਂ ਨਹੀਂ ਪ੍ਰਾਪਤ ਹੋ ਸਕਦਾ। ਆਰਾਧਨਾ ਹੋਣੀ ਚਾਹੀਦੀ ਹੈ ਸਾਡੀ। ਜੇ ਆਰਾਧਨਾ ਕਰਨੀ ਹੈ ਤੇ ਕਾਹਦੀ ਆਰਾਧਨਾ ਕਰਨੀ ਹੈ? ਗੁਰੂ ਅਰਜਨ ਸਾਹਿਬ ਜੀ ਦਾ ਵਚਨ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਚਾਰਨ ਕਰਕੇ ਦੱਸ ਰਹੇ ਨੇ। ਮਹਾਰਾਜ ਜੀ ਕਹਿੰਦੇ ਆਰਾਧਨਾ ਆਰਾਧਨ ਨੀਕਾ। ਆਰਾਧਨਾ ਵਿੱਚੋਂ ਸਭ ਤੋਂ ਸ੍ਰੇਸ਼ਟ ਆਰਾਧਨਾ, ਨੀਕਾ ਦਾ ਮਤਲਬ ਹੁੰਦਾ ਚੰਗੀ, ਚੰਗੀ ਆਰਾਧਨਾ ਜਿਹੜੀ ਸਭ ਤੋਂ ਚੰਗੀ, ਸਭ ਤੋਂ ਉੱਤਮ, ਸਭ ਤੋਂ ਸਰਵੋਤਮ ਤੇ ਸਰਵ ਸ੍ਰੇਸ਼ਟ ਆਰਾਧਨਾ ਉਹ ਕਿਹੜੀ ਹੈ? ਮਹਾਰਾਜ ਜੀ ਕਹਿੰਦੇ ਹਰ ਹਰ ਨਾਮ ਆਰਾਧਨਾ। ਹਰ ਹਰ ਦੇ ਕਈ ਅਰਥ ਨੇ। ਹਰ ਦਾ ਇੱਕ ਅਰਥ ਹੈ ਸ਼ੇਰ, ਜਿਹੜਾ ਹਰ ਲੈਂਦਾ, ਪ੍ਰਾਣ ਹਰ ਲੈਂਦਾ, ਹਰ ਦਾ ਅਰਥ ਹੈ ਸ਼ੇਰ। ਤੇ ਹਰ ਦਾ ਅਰਥ ਹੈ ਸੁੱਕਿਆਂ ਨੂੰ ਹਰੇ ਕਰਨ ਵਾਲਾ, ਜਿਹੜਾ ਸੁੱਕਿਆਂ ਨੂੰ ਹਰੇ ਭਰੇ ਕਰ ਦੇਵੇ ਉਹਨੂੰ ਵੀ ਕਹਿੰਦੇ ਨੇ ਹਰ। ਕਲਗੀਧਰ ਦੇ ਬਚਨ ਨੇ ਦਸਮ ਗ੍ਰੰਥ ਚ, ਹਰ ਸੋ ਮੁੱਖ ਹੈ ਹਰਤੀ ਦੁੱਖ ਹੈ, ਉਹਦੇ ਵਿਚ ਕਈ ਵਾਰੀ ਹਰ ਸ਼ਬਦ ਦੀ ਵਰਤੋਂ ਕੀਤੀ। ਹਰ ਇੱਕ ਹਰ ਦਾ ਵੱਖਰਾ ਅਰਥ ਹੈ। ਹਰ ਦਾ ਅਰਥ ਕਾਲੇ ਰੰਗ ਦਾ ਸੱਪ ਵੀ ਹੈ, ਕਾਲੇ ਰੰਗ ਦੇ ਨਾਗ ਨੂੰ ਵੀ ਹਰ ਕਹਿੰਦੇ ਨੇ ਤੇ ਬਾਂਦਰ ਨੂੰ ਵੀ ਹਰ ਕਹਿੰਦੇ ਨੇ, ਹਰ ਬਾਂਦਰ ਨੂੰ ਵੀ ਹਰੀ ਦਾ ਰੂਪ ਕਹਿੰਦੇ ਨੇ ਹਰ। ਤੇ ਫਿਰ ਹਰ ਦਾ ਅਰਥ ਹੈ ਹਰ ਇੱਕ ਵਿਚ ਉਤਰਿਆ ਹੋਇਆ, ਜਿਹੜਾ ਹਰ ਇੱਕ ਵਿਚ ਉਤਰਿਆ ਹੋਇਆ ਉਹਨੂੰ ਕਹਿੰਦੇ ਨੇ ਹਰ। ਫਿਰ ਸੁੱਕਿਆਂ ਨੂੰ ਹਰੇ ਕਰਨ ਵਾਲਾ, ਫਿਰ ਸਾਡੇ ਦੁੱਖਾਂ ਤੇ ਪਾਪਾਂ ਨੂੰ ਹਰਨ ਵਾਲਾ, ਖਿੱਚਣ ਵਾਲਾ ਉਹ ਹਰ। ਫਿਰ ਹਰ ਨਾਮ ਬਿਜਲੀ ਦਾ ਵੀ ਹੈ, ਆਹ ਜਿਹੜੀ ਆਕਾਸ਼ ਦੀ ਬਿਜਲੀ ਹੈ ਨਾ, ਇਹਨੂੰ ਵੀ ਹਰ ਕਹਿੰਦੇ ਨੇ ਹਰ। ਇਹਦਾ ਨਾਮ ਵੀ ਬਿਜਲੀ, ਹਰ ਸੋ ਮੁੱਖ ਹੈ, ਉੱਥੇ ਹਰ ਸੋ ਮੁੱਖ ਦਾ ਹਰ ਦਾ ਅਰਥ ਹੈ ਬਿਜਲੀ ਵਰਗਾ ਚਿਹਰਾ, ਪ੍ਰਕਾਸ਼ ਵਾਲਾ। ਹਰ ਦਾ ਇੱਥੇ ਅਰਥ ਹੈ ਜਿਹੜਾ ਹਰੀ ਸੁੱਕਿਆਂ ਨੂੰ ਹਰੇ ਭਰੇ ਕਰਨ ਵਾਲਾ ਹਰ ਇੱਕ ਵਿਚ ਵਰਤਦਾ ਹੈ, ਉਹਦਾ ਨਾਮ, ਨਾਮ ਉਹਦਾ ਨਾਮ, ਉਸ ਦੇ ਨਾਮ ਦੀ ਆਰਾਧਨਾ ਕਰੋ। ਇਹ ਆਰਾਧਨਾ ਦੁਨੀਆਂ ਦੀ ਹਰ ਇੱਕ ਆਰਾਧਨਾ ਤੋਂ ਸ੍ਰੇਸ਼ਟ ਹੈ, ਹਰ ਇੱਕ ਆਰਾਧਨਾ ਤੋਂ ਸਰਵੋਤਮ ਹੈ। ਇਹੋ ਜਿਹੀ ਆਰਾਧਨਾ ਦੁਨੀਆਂ ਦੀ ਕੋਈ ਹੈ ਹੀ ਨਹੀਂ ਕਿ ਨਾਮ ਦੀ ਆਰਾਧਨਾ ਕਰੋਗੇ ਤੇ ਨਾਮ ਦੀ ਆਰਾਧਨਾ ਕਰਦਿਆਂ ਕਰਦਿਆਂ ਨਾਮੀ ਦਾ ਸਰੂਪ ਹੋ ਜਾਓਗੇ, ਜਿਹਦਾ ਨਾਮ ਹੈ ਉਹਦੇ ਵਰਗੇ ਬਣ ਜਾਓਗੇ, ਉਹਦੇ ਜਿਹੇ ਬਣ ਜਾਓਗੇ। ਤੇ ਜੇ ਕਿਸੇ ਦੇਵੀ ਦੇਵਤੇ ਦੀ ਕੋਈ ਆਰਾਧਨਾ ਕਰਨ ਲੱਗ ਪਵੇ, ਆ ਸ਼ੀਤਲਾ ਦੇਵੀ ਹੁੰਦੀ ਹੈ, ਇਹਦੀ ਸਵਾਰੀ ਹੈ ਗਧਾ, ਇਹ ਗਧੇ ਤੇ ਸਵਾਰ ਹੋ ਕੇ ਆਉਂਦੀ ਹੈ। ਭੈਰੋਂ ਇਹਦੀ ਸਵਾਰੀ ਹੈ ਕੁੱਤਾ, ਸ਼ਿਵ ਇਹਦੀ ਸਵਾਰੀ ਹੈ ਬਲਦ, ਬਲਦ ਤੇ ਸਵਾਰ ਹੁੰਦਾ, ਇੰਦਰ ਇਹਦੀ ਸਵਾਰੀ ਹੈ ਹਾਥੀ। ਇਹਨਾਂ ਸਾਰੇ ਦੇਵਤਿਆਂ ਦੀਆਂ ਜਿਹੜੀਆਂ ਸਵਾਰੀਆਂ ਨੂੰ ਪਸ਼ੂਆਂ ਤੇ ਜਾਨਵਰਾਂ ਦੀਆਂ ਨੇ। ਤੇ ਮਹਾਂਪੁਰਖਾਂ ਦਾ ਇਹ ਕਥਨ ਹੈ ਵੀ ਜੇ ਕੋਈ ਕਿਸੇ ਦੇਵਤੇ ਦੀ ਆਰਾਧਨਾ ਕਰਦਾ, ਹੁਣ ਜੇ ਕੋਈ ਭੈਰੋਂ ਦੀ ਆਰਾਧਨਾ ਕਰੇ ਤੇ ਜੇ ਤਾਂ ਉਹਦੀ ਆਰਾਧਨਾ ਪੂਰੀ ਹੋ ਗਈ, ਫਿਰ ਤਾਂ ਉਹ ਭੈਰੋਂ ਦਾ ਰੂਪ ਬਣ ਜੇ। ਹੁਣ ਭੈਰੋਂ ਦਾ ਰੂਪ ਕਿਹੋ ਜਿਹਾ? ਕਾਲਾ ਸ਼ਾਹ ਰੂਪ, ਗਲ ਚ ਹੱਡਾਂ ਦੀ ਮਾਲਾ ਪਾਈ ਹੋਈ, ਸਰੀਰ ਤੇ ਸਵਾਹ ਮਲੀ ਹੋਈ, ਨਾ ਕੋਈ ਕੱਪੜਾ। ਤੇ ਜੇ ਤਾਂ ਕਿਸੇ ਦੀ ਆਰਾਧਨਾ ਪੂਰੀ ਹੋ ਗਈ ਭੈਰੋਂ ਦੀ, ਉਹ ਭੈਰੋਂ ਵਰਗਾ ਰੂਪ ਬਣ ਜਾਏਗਾ ਉਹਦਾ, ਉਹੋ ਜਿਹਾ ਹੋ ਜਾਏਗਾ। ਤੇ ਜੇ ਉਹਦੀ ਆਰਾਧਨਾ ਪੂਰੀ ਨਾ ਹੋਈ ਤੇ ਫਿਰ ਭੈਰੋਂ ਦੀ ਜਿਹੜੀ ਸਵਾਰੀ ਹੈ ਕੁੱਤਾ, ਕੁੱਤੇ ਦੀ ਜੂਨ ਚ ਜ਼ਰੂਰ ਪਏਗਾ। ਕਹਿੰਦੇ ਜਾਂ ਤਾਂ ਉਹਦੇ ਵਰਗਾ ਬਣ ਜਾਏਗਾ ਜਾਂ ਉਹਦੀ ਸਵਾਰੀ ਵਰਗਾ ਬਣੇਗਾ। ਇਹ ਮਹਾਂਪੁਰਖਾਂ ਦੇ ਕਥਨ ਨੇ, ਵਿਦਵਾਨਾਂ ਦੇ। ਤੇ ਸੀਤਲਾ ਨੂੰ ਆਰਾਧਣ ਵਾਲੇ, ਉਹਦੀ ਸਵਾਰੀ ਆ ਗਰਧਵ, ਉਹਦੀ ਸਵਾਰੀ ਆ ਗਰਧਵ ਗਧਾ। ਕਹਿਣ ਲੱਗੇ ਜੇ ਆਰਾਧਨਾ ਕਰਕੇ ਸ਼ੀਤਲਾ ਵਰਗਾ ਹੋ ਗਿਆ, ਨਰਸੇ ਨਾਰ ਬਣ ਜਾਏਗਾ, ਨਰਸੇ ਨਾਰ ਹੋਏ ਉਹ ਤਰ੍ਹਾਂ। ਤੇ ਜੇ ਨਾਰ ਨਾ ਬਣ ਸਕਿਆ ਤੇ ਫਿਰ ਗਧੇ ਦੀ ਜੂਨ ਤਾਂ ਕਿਤੇ ਗਈ ਨਹੀਂ, ਉਹ ਬਣੇਗਾ। ਇਹ ਹੁਣ ਆਰਾਧਨ ਵਾਲੇ ਨੇ ਵੇਖਣਾ ਵੀ ਉਹ ਕਿਹਦੀ ਆਰਾਧਨਾ ਕਰਦਾ। ਜੇ ਪ੍ਰਮਾਤਮਾ ਦੀ ਆਰਾਧਨਾ ਕਰੋਗੇ ਤੇ ਜੇ ਪ੍ਰਮਾਤਮਾ ਜਿਹੇ ਨਾ ਵੀ ਹੋ ਸਕੇ ਤੇ ਉਹਦੀ ਆਰਾਧਨਾ ਦੀ ਇਹ ਬਰਕਤ ਮਿਲੇਗੀ ਕਿ ਦੁਬਾਰਾ ਸਤਿਗੁਰੂ ਜੀ ਮੌਕਾ ਦੇ ਦੇਣਗੇ, ਮਨੁੱਖ ਬਣਾ ਦੇਣਗੇ ਵੀ ਹੁਣ ਆਰਾਧਨਾ ਕਰ ਲੈ। ਦੁਆਰਾ ਘੱਟੋ ਘੱਟ ਮਨੁੱਖ ਤਾਂ ਬਣਾਉਣਗੇ ਨਾ। ਇਸ ਕਰਕੇ ਪ੍ਰਮਾਤਮਾ ਦੀ ਆਰਾਧਨਾ ਕਰੋ, ਉਹਦੀ ਆਰਾਧਨਾ ਕਰਕੇ ਉਹਦੇ ਜਿਹੇ ਹੋ ਜਾਈਦਾ, ਜਿਵੇਂ ਮਹਾਰਾਜ ਜੀ ਗੁਰਬਾਣੀ ਵਿਚ ਬਚਨ ਕਰਦੇ ਨੇ, ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ, ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ। ਕਹਿੰਦੇ ਇਹ ਆਰਾਧਨਾ ਕਰਨ ਵਾਲਿਆਂ ਦੀ ਅਵਸਥਾ ਹੈ, ਜਿਹੜੇ ਆਰਾਧਨਾ ਕਰਕੇ ਇਹੋ ਜਿਹੀ ਅਵਸਥਾ ਨੂੰ ਪਹੁੰਚੇ ਨੇ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ, ਉਹਨਾਂ ਕਹਿ ਦਿੱਤਾ ਤੇਰੇ ਵਿਚ ਤੇ ਮੇਰੇ ਚ ਕੋਈ ਫਰਕ ਨਹੀਂ ਰਿਹਾ, ਤੂੰ ਮੈਂ ਹੋ ਗਿਆ ਤੇ ਮੈਂ ਤੂੰ ਹੋ ਗਿਆ, ਇਕ ਮਿਕ ਹੋ ਗਏ। ਗਰੀਬਨ ਵਾਜ ਦਿਆ ਨਿਤ ਸਾਹਿਬ ਜੀ ਕਹਿੰਦੇ ਆਰਾਧਨਾ ਆਰਾਧਨ ਨੀਕਾ, ਸਾਰੀਆਂ ਆਰਾਧਨਾ ਵਿਚੋਂ ਸਭ ਤੋਂ ਸ੍ਰੇਸ਼ਟ ਆਰਾਧਨਾ ਉਹ ਹੈ ਨਾਮ ਦੀ ਆਰਾਧਨਾ। ਨਾਮ ਜਪੋ ਤੇ ਨਾਮ ਨਾਲ ਨਾਮ ਦੀ ਆਰਾਧਨਾ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਧਿਆਨ ਧਾਰ ਕੇ ਆਪਣੇ ਦਸਮ ਦੁਆਰ ਵਿਚ ਨੇਤਰਾਂ ਦੇ ਵਿਚਕਾਰ ਆਗਿਆ ਚੱਕਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਮੂਰਤ ਵਸਾ ਕੇ ਫਿਰ ਨਾਮ ਜਪੋ, ਫਿਰ ਰਸਨਾ ਤੋਂ ਕਹੋ ਵਾਹਿਗੁਰੂ 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 ਵਾਹਿਗੁਰੂ। ਇਹ ਸਭ ਤੋਂ ਸ੍ਰੇਸ਼ਟ ਆਰਾਧਨਾ ਨਾਮ ਦੀ ਆਰਾਧਨਾ ਹੈ।
ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ।
ਤਿਆਗ ਬੜੇ ਪ੍ਰਕਾਰ ਦੇ ਨੇ, ਕਿਸੇ ਨੇ ਬਹੁਤਾ ਬੋਲਣਾ ਤਿਆਗ ਦਿੱਤਾ ਹੈ, ਕਿਸੇ ਨੇ ਚਾਹ ਵੀ ਤਿਆਗੀ ਹੋਈ ਹੈ, ਕਹਿੰਦੇ ਅਸੀਂ ਚਾਹ ਨਹੀਂ ਪੀਂਦੇ, ਕਿਸੇ ਨੇ ਕੁਝ ਤਿਆਗਿਆ ਹੋਇਆ, ਕਿਸੇ ਨੇ ਕੁਝ ਤਿਆਗਿਆ ਹੋਇਆ, ਕਈਆਂ ਨੇ ਆਪਣੇ ਖੀਸਿਆਂ ਨੂੰ ਚੋਲਿਆਂ ਨੂੰ ਖੀਸਾ ਨਹੀਂ ਲਵਾਇਆ, ਕਹਿੰਦੇ ਅਸੀਂ ਮਾਇਆ ਤਿਆਗੀ ਹੋਈ ਹੈ। ਇੱਦਾਂ ਤਿਆਗਾਂ ਵਾਲੇ ਬੜੇ ਨੇ, ਕਿਸੇ ਨੇ ਕੋਈ ਨਾ ਕੋਈ ਚੀਜ਼ ਤਿਆਗੀ ਹੁੰਦੀ ਹੈ, ਹਰ ਇੱਕ ਬੰਦੇ ਨੇ, ਆਪਾਂ ਵੀ ਜਿੰਨੇ ਬੈਠੇ ਹਾਂ ਕੁਝ ਨਾ ਕੁਝ ਆਪਾਂ ਵੀ ਕਿਸੇ ਨਾ ਕਿਸੇ ਨੇ ਤਿਆਗੇ ਹੀ ਹੋਣਾ, ਪਰ ਉਹ ਤਿਆਗੇ ਹੋਏ ਦਾ ਸਾਨੂੰ ਮਾਣ ਜ਼ਰੂਰ ਹੈ। ਜਿਹੜੀ ਚੀਜ਼ ਤਿਆਗੀ ਹੈ ਨਾ ਉਹਦਾ ਹੰਕਾਰ ਸਾਨੂੰ ਜ਼ਰੂਰ ਹੈ ਵੀ ਮੈਂ ਨਹੀਂ ਇਹ ਚੀਜ਼ ਇੰਨੇ ਸਾਲ ਹੋ ਗਏ ਨੇ ਟੱਚ ਤੱਕ ਨਹੀਂ ਕੀਤੀ। ਮਨ ਭਾਵੇਂ ਟੱਚ ਕਰੀ ਜਾਏ, ਤੂੰ ਹੱਥ ਭਾਵੇਂ ਟੱਚ ਨਹੀਂ ਕਰਦਾ ਤਾਂ ਕੀ ਹੋ ਗਿਆ? ਮਨ ਤਾਂ ਟੱਚ ਕਰ ਰਿਹਾ ਨਾ, ਗੱਲ ਤਾਂ ਮਨ ਦੀ ਹੈ। ਤਿਆਗ ਤਨ ਕਰਕੇ ਨਹੀਂ ਹੈ, ਤਨ ਕਰਕੇ ਤਿਆਗ ਦੁਨੀਆ ਦੀ ਹਰ ਇੱਕ ਚੀਜ਼ ਦਾ ਉਦੋਂ ਹੋ ਜਾਣਾ ਜਦੋਂ ਇਸ ਸਰੀਰ ਤੋਂ ਪ੍ਰਾਣ ਨਿਕਲਣੇ ਨੇ, ਉਦੋਂ ਤਨ ਕਰਕੇ ਸਭ ਕੁਝ ਤਿਆਗਿਆ ਜਾਣਾ। ਅਸਲ ਤਿਆਗ ਸੀ ਅੰਦਰੋਂ ਮਨ ਕਰਕੇ ਤਿਆਗ ਕਰਨਾ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਤਿਆਗਾਂ ਵਿੱਚੋਂ ਸਭ ਤੋਂ ਵੱਡਾ ਤਿਆਗ ਕਿਹੜਾ ਹੈ? ਨੀਕਾ, ਸ੍ਰੇਸ਼ਟ, ਸਰਵੋਤਮ ਤਿਆਗ। ਤਿਆਗੀ ਤਾਂ ਬੜੇ ਬੜੇ ਨੇ, ਪਰ ਅਸਲੀ ਤਿਆਗੀ ਕੌਣ ਹੈ? ਕਈਆਂ ਨੇ ਆਪਣੇ ਨਾਂ ਵੀ ਤਿਆਗੀ ਰਖਾਏ ਹੁੰਦੇ ਨੇ, ਫਲਾਣਾ ਤਿਆਗੀ। ਤਿਆਗੀ ਦੇ ਨਾਮ ਦੇ ਨਾਲ ਕੋਈ ਤਿਆਗੀ ਨਹੀਂ ਹੋ ਜਾਂਦਾ। ਅਸਲ ਵਿਚ ਤਿਆਗ ਹੈ ਕੀ ਹੈ? ਮਹਾਰਾਜ ਜੀ ਕਹਿੰਦੇ ਕਾਮ ਕ੍ਰੋਧ ਲੋਭ ਤਿਆਗਨ। ਜੇ ਤਿਆਗਣਾ ਹੀ ਹੈ ਤਾਂ ਸੱਜਣਾ ਕਾਮ ਦਾ ਤਿਆਗ ਕਰ। ਕਾਮ ਜਿਹਨੇ ਜੀਵ ਦੀ ਮੱਤ ਤੇ ਪਰਦਾ ਪਾ ਕੇ ਇਹਨੂੰ ਭ੍ਰਸ਼ਟ ਕਰ ਦਿੱਤਾ ਹੈ। ਕਲਯੁਗ ਵਿਚ ਸਭ ਤੋਂ ਬਲੀ ਵਿਕਾਰ ਹੈ ਕਾਮ, ਸਭ ਤੋਂ ਬਲੀ ਮੱਤ ਤੇ ਪਰਦਾ ਪਾ ਦਿੱਤਾ ਹੈ। ਅੱਜ ਜਿੰਨੀਆਂ ਸਮੱਗਰੀਆਂ ਆਲੇ ਦੁਆਲੇ ਨਜ਼ਰ ਆ ਰਹੀਆਂ, ਵਾਤਾਵਰਣ ਜੈਸਾ ਨਜ਼ਰ ਆ ਰਿਹਾ, ਉਹ ਕਾਮ ਦਾ ਪਸਾਰਾ ਵਧਾ ਰਿਹਾ। ਪੱਛਮੀ ਸਭਿਅਤਾ ਜਿਵੇਂ ਜਿਵੇਂ ਸਾਡੇ ਭਾਰਤ ਖੰਡ ਤੇ ਹਾਵੀ ਹੋ ਰਹੀ ਹੈ, ਤਿਵੇਂ ਤਿਵੇਂ ਕਾਮ ਦਾ ਵਰਤਾਰਾ ਵੀ ਵਧਦਾ ਚੱਲਿਆ ਜਾ ਰਿਹਾ ਹੈ। ਧਾਰਮਿਕ ਮਾਹੌਲ ਵਿਚ ਵੀ ਵਿਵਚਾਰੀ ਬਿਰਤੀ ਪੈਦਾ ਹੋ ਰਹੀ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਦਾ ਇਕ ਥਾਂ ਤੇ ਬਚਨ ਹੈ ਸਹਿਸ ਕਿਰਤੀ ਦੇ ਸਲੋਕਾਂ ਚ, ਮਹਾਰਾਜ ਜੀ ਕਹਿੰਦੇ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ। ਹੇ ਕਾਮ, ਤੂੰ ਨਰਕਾਂ ਵਿਚ ਸੁੱਟਦਾ, ਜੀਵ ਨੂੰ ਨਰਕਾਂ ਵਿਚ ਵਾਸਾ ਦਿਵਾਉਣਾ ਤੇ ਬਹੁ ਪ੍ਰਕਾਰ ਦੀਆਂ ਜੋਨੀਆਂ ਵਿਚ ਭਟਕਣ ਵਾਸਤੇ ਲਾ ਦਿੰਦਾ। ਹੇ ਕਾਮ, ਤੂੰ ਐਸਾ ਹੈ। ਮਹਾਰਾਜ ਜੀ ਕਹਿੰਦੇ ਤਿਆਗਣਾ ਤਾਂ ਕਾਮ ਤਿਆਗੋ, ਤਿਆਗਣਾ ਹੈ ਤੇ ਕ੍ਰੋਧ ਤਿਆਗੋ। ਕ੍ਰੋਧ ਵੀ ਬਲੀ ਹੈ, ਇਹਦੇ ਕਰਕੇ ਵੀ ਜੀਵ ਗਰਸਿਆ ਹੋਇਆ। ਜਦੋਂ ਕ੍ਰੋਧੀ ਹੋ ਜਾਂਦਾ ਉਦੋਂ ਧਰਮ ਦਾ ਵਿਨਾਸ਼ ਹੋ ਜਾਂਦਾ ਹੈ। ਹੋਤ ਕ੍ਰੋਧ ਤੇ ਧਰਮ ਵਿਭੰਗਾ, ਕ੍ਰੋਧ ਕਰਕੇ ਧਰਮ ਵਿਭੰਗ ਹੋ ਜਾਂਦਾ। ਗੁਰੂ ਅਰਜਨ ਸਾਹਿਬ ਕਹਿੰਦੇ ਹੇ ਕਲਮੂਲ ਕ੍ਰੋਧੰ, ਹੇ ਲੜਾਈਆਂ ਦੇ ਮੂਲ ਜੜ ਕ੍ਰੋਧ, ਹੇ ਕਲਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਤੂੰ ਜਿਨ੍ਹਾਂ ਦੇ ਹਿਰਦਿਆਂ ਚ ਆ ਜਾਂਦਾ ਉਨ੍ਹਾਂ ਅੰਦਰ ਕਰੁਣਾ ਪੈਦਾ ਨਹੀਂ ਹੋਣ ਦਿੰਦਾ, ਦਇਆ ਪੈਦਾ ਨਹੀਂ ਹੋਣ ਦਿੰਦਾ, ਉਨ੍ਹਾਂ ਅੰਦਰੋਂ ਦਇਆ ਖਤਮ ਕਰਕੇ ਰੱਖ ਦਿੰਦਾ। ਪੰਡਿਤ ਗੁਲਾਬ ਸਿੰਘ ਨੇ ਇਸੇ ਕ੍ਰੋਧ ਦੀ ਦਸ਼ਾ ਮਨੁੱਖ ਦੀ ਜੋ ਬਣਾਉਂਦਾ ਉਹ ਦੱਸੀ ਹੈ ਕਿ ਕ੍ਰੋਧ ਬੰਦੇ ਨੂੰ ਕਿਵੇਂ ਜਿਹਾ ਬਣਾ ਦਿੰਦਾ ਹੈ। ਪੰਡਿਤ ਗੁਲਾਬ ਸਿੰਘ ਦਾ ਗ੍ਰੰਥ ਆ ਪ੍ਰਬੋਧ ਚੰਦਰ ਨਾਟਕ, ਬੜਾ ਸੁੰਦਰ ਗ੍ਰੰਥ ਹੈ। ਤੇ ਉਹ ਲਿਖਦੇ ਨੇ ਅੰਧ ਕਰੋ ਦ੍ਰਿਗਵੰਤਨ ਕੋ ਸੁਰਤਵੰਤਨ ਕੋ ਬਦਰੋ ਕਰ ਡਾਰੋ। ਕ੍ਰੋਧ ਕਹਿੰਦਾ ਕਹਿੰਦਾ ਮੈਂ ਅੱਖਾਂ ਵਾਲਿਆਂ ਨੂੰ ਅੰਨਾ ਬਣਾ ਕੇ ਰੱਖ ਦਿੰਦਾ ਤੇ ਕੰਨਾਂ ਵਾਲਿਆਂ ਨੂੰ ਬੋਲਾ ਕਰਕੇ ਰੱਖ ਦਿੰਦਾ। ਜਿਨ੍ਹਾਂ ਦੀਆਂ ਅੱਖਾਂ ਨੇ ਉਨ੍ਹਾਂ ਨੂੰ ਅੰਨਾ ਬਣਾ ਦਿੰਦਾ। ਤਾਂ ਹੀ ਤਾਂ ਪਿਓ ਨੂੰ ਪੁੱਤਰ ਨਜ਼ਰ ਨਹੀਂ ਆਇਆ ਕਤਲ ਕਰਤਾ, ਭਰਾ ਨੂੰ ਭਰਾ ਨਜ਼ਰ ਨਹੀਂ ਆਇਆ ਵੱਢ ਸੁੱਟਿਆ, ਪੁੱਤਰ ਨੇ ਬਾਪ ਵੱਢ ਸੁੱਟਿਆ, ਕਿਉਂਕਿ ਕ੍ਰੋਧ ਨੇ ਅੱਖਾਂ ਤੋਂ ਅੰਨਾ ਕਰ ਦਿੱਤਾ, ਨਜ਼ਰ ਨਹੀਂ ਆਇਆ ਕਿ ਉਹੀ ਬਾਪ ਹੈ ਜਿਹਦੀ ਗੋਦ ਚ ਖੇਡਦਾ ਰਿਹਾ। ਤੇ ਉਹਨੂੰ ਤੁਸੀਂ ਲੱਖ ਗਿਆਨ ਦੀ ਗੱਲ ਸੁਣਾਓ, ਜਦੋਂ ਬੰਦਾ ਕ੍ਰੋਧੀ ਹੁੰਦਾ ਨਾ ਉਹ ਕਿਸੇ ਦਾ ਗਿਆਨ ਵੀ ਨਹੀਂ ਸੁਣਦਾ, ਕਿਉਂਕਿ ਕੰਨਾਂ ਤੋਂ ਕ੍ਰੋਧ ਬੋਲਾ ਕਰਕੇ ਰੱਖ ਦਿੰਦਾ, ਬੋਲਾ ਬਣਾ ਕੇ ਰੱਖ ਦਿੰਦਾ। ਇੱਥੇ ਮਹਾਰਾਜ ਜੀ ਕਹਿੰਦੇ ਜੇ ਤਿਆਗਣਾ ਤਾਂ ਕ੍ਰੋਧ ਦਾ ਤਿਆਗ ਕਰ। ਫਿਰ ਕਹਿੰਦੇ ਨੇ ਲੋਭ ਲਾਲਚ, ਲੋਭ ਦੀ ਬਿਰਤੀ, ਜਿਹਨੂੰ ਮਹਾਰਾਜ ਜੀ ਨੇ ਗੁਰਬਾਣੀ ਚ ਕੁੱਤੇ ਦੀ ਪਰਿਭਾਸ਼ਾ ਦਿੱਤੀ ਹੈ, ਕੁੱਤਾ ਲਭ ਕੁੱਤਾ, ਕੂੜ ਚੂਹੜਾ, ਠੱਗ ਖਾਧਾ ਮੁਰਦਾਰ, ਲਭ ਨੂੰ ਕੂਕਰ ਕਿਹਾ, ਲਭ ਕੂਕਰ ਹੜਕਾਇਆ, ਹੜਕਾਇਆ ਹੋਇਆ ਕੁੱਤਾ ਹੈ ਲਾਲਚ। ਹੜਕੇ ਹੋਏ ਕੁੱਤੇ ਦੀ ਨਿਸ਼ਾਨੀ ਹੁੰਦੀ ਆ ਮੂੰਹ ਤੋਂ ਝੱਗ ਸੁੱਟਦਾ, ਹੜਕਾ ਹੋਇਆ ਕੁੱਤਾ ਉਹ ਮੂੰਹ ਤੋਂ ਝੱਗ ਸੁੱਟਦਾ, ਉਹਦੀ ਪੂੰਛ ਸਿੱਧੀ ਹੋ ਜਾਂਦੀ ਹੈ, ਪਾਣੀ ਤੋਂ ਡਰਦਾ ਹੈ। ਏਦਾਂ ਜਿਹੜਾ ਲਾਲਚੀ ਤੇ ਲੋਭੀ ਬੰਦਾ ਉਹ ਵੀ ਮੂੰਹ ਤੋਂ ਲਾਲਚ ਦੀਆਂ ਰਾਲਾਂ ਸੁੱਟੀ ਜਾਂਦਾ ਵੇਖ ਕੇ ਚੀਜ਼ਾਂ ਪਦਾਰਥਾਂ ਨੂੰ। ਸਾਧ ਸੰਗਤ ਰੂਪੀ ਜਲ ਤੋਂ ਵੀ ਡਰਦਾ ਹੈ। ਤੇ ਫਿਰ ਜਿਵੇਂ ਹੜਕਾਏ ਕੁੱਤੇ ਦੀ ਪੂੰਛ ਸਿੱਧੀ ਹੋ ਜਾਂਦੀ ਹੈ, ਏਦਾਂ ਲੋਭੀ ਤੇ ਲਾਲਚੀ ਬੰਦਾ ਵੀ ਵਲ ਛਲ ਕਰਕੇ ਦੁਨੀਆਂ ਵਾਲੇ ਪਾਸਿਓਂ ਭਾਵੇਂ ਸਿੱਧਾ ਹੋ ਕੇ ਚੱਲੀ ਜਾਏ ਪਰ ਅੰਦਰ ਉਹਦੇ ਕਪਟ ਭਰਿਆ ਹੁੰਦਾ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਇਹਦਾ ਵੀ ਤਿਆਗ ਕਰ। ਲੋਭ ਦੁਨੀਆਂ ਦੇ ਜਿੰਨੇ ਪਾਪ ਨੇ ਦਰਅਸਲ ਉਹ ਸਾਰੇ ਪਾਪ ਲੋਭ ਚੋਂ ਜਨਮ ਲੈਂਦੇ ਨੇ। ਹਰ ਇੱਕ ਪਾਪ ਦੀ ਪੈਦਾਵਾਰ ਲਾਲਚ ਤੇ ਲੋਭ ਚੋਂ ਹੁੰਦੀ ਹੈ। ਜਾਂ ਮੋਟੀ ਜੀ ਗੱਲ ਕਹਿ ਲਈਏ, ਦੁਨੀਆਂ ਦੇ ਜਿੰਨੇ ਪਾਪ ਨੇ ਉਹਨਾਂ ਪਾਪਾਂ ਦਾ ਬਾਪ ਲੋਭ ਹੈ, ਲਾਲਚ ਹੈ, ਜਿਹਦੇ ਤੋਂ ਸਾਰੇ ਪਾਪ ਜਨਮ ਲੈਂਦੇ ਨੇ। ਦੁਨੀਆਂ ਦੇ ਜਿੰਨੇ ਪਾਪ ਨੇ ਉਹਨਾਂ ਦਾ ਬਾਪ ਲੋਭ ਹੈ, ਲਾਲਚ ਹੈ। ਇੱਕ ਰਾਜੇ ਦੇ ਕੋਲ ਇੱਕ ਪੰਡਿਤ ਨੇ ਆ ਕੇ ਸਵਾਲ ਕੀਤਾ, ਕਹਿੰਦਾ ਮੇਰੇ ਕੋਲ ਕੁਝ ਸਵਾਲ ਨੇ, ਤੇਰੇ ਕੋਲ ਬੜਾ ਵਿਦਵਾਨ ਪੰਡਿਤ ਹੈ, ਇਹਨੂੰ ਕਹੇ ਮੇਰੇ ਸਵਾਲਾਂ ਦਾ ਜਵਾਬ ਦੇਵੇ। ਉਹਨੇ ਸਵਾਲ ਕੀਤਾ, ਕਹਿਣ ਲੱਗਾ ਵੀ ਇੱਥੇ ਸੁਖੀ ਕੌਣ ਤੇ ਅੱਗੇ ਦੁਖੀ ਕੌਣ। ਦੂਜਾ ਸਵਾਲ ਸੀ ਇੱਥੇ ਦੁਖੀ ਕੌਣ ਤੇ ਅੱਗੇ ਸੁਖੀ ਕੌਣ। ਤੀਜਾ ਸਵਾਲ ਸੀ ਕਿ ਇੱਥੇ ਸੁਖੀ ਕੌਣ ਤੇ ਅੱਗੇ ਸੁਖੀ ਕੌਣ। ਤੇ ਚੌਥਾ ਸਵਾਲ ਸੀ ਵੀ ਇੱਥੇ ਵੀ ਦੁਖੀ ਕੌਣ ਤੇ ਅੱਗੇ ਦੁਖੀ ਕੌਣ। ਤੇ ਪੰਜਵਾਂ ਸਵਾਲ ਸੀ ਉਹਦਾ ਕਿ ਪਾਪ ਦਾ ਬਾਪ ਕੌਣ ਹੈ। ਉਹ ਰਾਜੇ ਦਾ ਪੰਡਿਤ ਇਹਦਾ ਜਵਾਬ ਨਹੀਂ ਦੇ ਸਕਿਆ, ਘਰ ਚਲਾ ਗਿਆ ਬੜਾ ਚਿੰਤਾ ਤੁਰ। ਉਹਦੀ ਲੜਕੀ ਬੜੀ ਸਿਆਣੀ ਸੀ, ਕਹਿਣ ਲੱਗੀ ਪਿਤਾ ਜੀ ਕੀ ਗੱਲ। ਕਹਿੰਦਾ ਵੀ ਆਹ ਸਵਾਲ ਨੇ ਪੰਜ, ਇਹਨਾਂ ਦੇ ਜਵਾਬ ਦੇਣੇ ਨੇ। ਲੜਕੀ ਕਹਿਣ ਲੱਗੀ ਪਿਤਾ ਜੀ ਫਿਕਰ ਨਾ ਕਰੋ, ਇਹਦਾ ਜਵਾਬ ਮੈਂ ਕੱਲ ਤੁਹਾਡੇ ਨਾਲ ਚੱਲ ਕੇ ਦਿਆਂ। ਉਹ ਲੜਕੀ ਪਹਿਲਾਂ ਤਾਂ ਇੱਕ ਵੇਸ਼ਵਾ ਕੋਲ ਗਈ, ਉਹਨੂੰ ਆਖਿਆ ਵੀ ਤੂੰ ਕੱਲ ਮੇਰੇ ਨਾਲ ਰਾਜੇ ਦੀ ਸਭਾ ਚ ਚੱਲਣਾ। ਫਿਰ ਉਹ ਇੱਕ ਲੱਕੜਹਾਰੇ ਕੋਲ ਗਈ ਜਿਹੜਾ ਬੜਾ ਗਰੀਬ ਸੀ, ਦੁਖੀ ਸੀ, ਉਹਨੂੰ ਕਿਹਾ ਵੀ ਤੂੰ ਕੱਲ ਨਾਲ ਚੱਲਣਾ। ਤੀਜੇ ਇੱਕ ਸ਼ਾਹੂਕਾਰ ਕੋਲ ਜਾ ਕੇ ਉਹਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਵੀ ਕੱਲ ਨੂੰ ਨਾਲ ਚੱਲਣਾ। ਤੇ ਚੌਥੇ ਇੱਕ ਮਹਾਂਪੁਰਖ ਕੋਲ ਜਾ ਕੇ ਬੇਨਤੀ ਕੀਤੀ ਕਿ ਸੰਤ ਜੀ ਤੁਸੀਂ ਮੇਰੇ ਨਾਲ ਚੱਲਣਾ। ਚਾਰ ਜਣਿਆਂ ਨੂੰ ਨਾਲ ਲੈ ਲਿਆ, ਇੱਕ ਵੇਸ਼ਵਾ, ਦੂਜਾ ਲੱਕੜਹਾਰਾ, ਤੇ ਤੀਜਾ ਜਿਹੜਾ ਸ਼ਾਹੂਕਾਰ ਸੀ ਤੇ ਚੌਥਾ ਮਹਾਂਪੁਰਖ ਮਹਾਤਮਾ। ਅਗਲੇ ਦਿਨ ਚਾਰਾਂ ਨੂੰ ਨਾਲ ਲੈ ਕੇ ਚੱਲ ਪਈ ਤੇ ਇੱਕ ਮਰਿਆ ਹੋਇਆ ਕਤੂਰਾ ਕੁੱਤੇ ਦਾ ਬੱਚਾ ਉਹ ਇੱਕ ਕੱਪੜੇ ਚ ਲਪੇਟ ਕੇ ਨਾਲ ਲੈ ਲਿਆ ਤੇ ਉਹੀ ਪੰਡਿਤ ਰਾਜੇ ਦੀ ਸਭਾ ਵਿਚ ਆਵਣ ਲੱਗਾ ਜਿਹਨੇ ਸਵਾਲ ਕੀਤੇ ਸੀ ਈਰਖਾ ਵਸ ਹੋ ਕੇ। ਇਹ ਲੜਕੀ ਨੇ ਆਖਿਆ ਉਹ ਕੱਪੜੇ ਚ ਲਪੇਟਿਆ ਹੋਇਆ ਕਤੂਰਾ ਉਹ ਪੰਡਿਤ ਨੂੰ ਫੜਾ ਦਿੱਤਾ। ਕਹਿੰਦੇ ਪੰਡਿਤ ਜੀ ਆ ਬਸ ਰਾਜੇ ਦੀ ਸਭਾ ਤੱਕ ਅੰਦਰ ਤੱਕ ਲੈ ਚਲੋ, 500 ਰੁਪਈਆ ਦਿਆਂਗੇ ਬਦਲੇ। ਉਹ ਬੜਾ ਖੁਸ਼ ਹੋਇਆ ਵੀ ਇੰਨਾ ਕੁ ਕੰਮ, ਪੁੱਛਿਆ ਵੀ ਨੀ ਵੀ ਇਹਦੇ ਚ ਹੈ ਕੀ, ਲੋਭ ਜੇ ਮੱਤ ਦੇ ਮਾਰ ਦਿੱਤੀ 500 ਰੁਪਏ ਦੇ ਲਾਲਚ ਕਰਕੇ ਅੰਦਰ ਨੂੰ ਲੈ ਕੇ ਤੁਰ ਪਿਆ। ਰਾਜੇ ਕੋਲ ਚਾਰ ਸਵਾਲ ਸਨ, ਪੰਜਵਾ ਇਹ ਸੀਗਾ ਕਿ ਕੱਪੜਾ ਖੋਲੋ। ਜਦੋਂ ਉਹਨੇ ਕੱਪੜਾ ਖੋਲ ਕੇ ਵਿਖਾਇਆ ਤੇ ਵਿਚ ਮਰਿਆ ਹੋਇਆ ਕਤੂਰਾ। ਕਹਿਣ ਲੱਗੇ ਰਾਜਨ ਪਾਪ ਦਾ ਬਾਪ ਲੋਭ ਹੈ, ਮੈਂ ਇਹਨੂੰ 500 ਰੁਪਈਏ ਦਾ ਲਾਲਚ ਦਿੱਤਾ ਸੀ, ਇੱਕ ਪੰਡਿਤ ਹੋਣ ਦੇ ਬਾਵਜੂਦ ਇਹਨੇ ਚੰਡਾਲਾ ਵਾਲਾ ਕੰਮ ਕੀਤਾ, ਮਰਿਆ ਹੋਇਆ ਕੁੱਤਾ ਅੰਦਰ ਤੱਕ ਲੈ ਕੇ ਆਇਆ। ਪਾਪ ਦਾ ਬਾਪ ਲੋਭ ਹੈ, ਲਾਲਚ ਹੈ, ਦੁਨੀਆਂ ਦੇ ਜਿੰਨੇ ਪਾਪ ਨੇ ਲੋਭ ਚੋਂ ਪੈਦਾ ਹੁੰਦੇ ਨੇ। ਮਹਾਰਾਜ ਜੀ ਕਹਿੰਦੇ ਜੇ ਤਿਆਗਣਾ ਇਹਨੂੰ ਤਿਆਗੋ। ਇੱਥੇ ਤਿੰਨਾਂ ਦੀ ਗੱਲ ਕਹਿ ਕੇ ਦੋਵੇਂ ਉਹ ਵੀ ਨਾਲ ਕਹਿ ਦਿੱਤੇ ਨੇ ਅਗਲੇ ਵੀ, ਮੋਹ ਤੇ ਹੰਕਾਰ। ਮਹਾਰਾਜ ਜੀ ਕਹਿੰਦੇ ਮੋਹ ਅਹੰਕਾਰ ਇਹਨਾਂ ਦਾ ਤਿਆਗ ਕਰ ਦਿਓ, ਇਹੀ ਦੁਨੀਆਂ ਦਾ ਸਭ ਤੋਂ ਵੱਡਾ ਤਿਆਗ ਹੈ।
ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ।
ਮਹਾਰਾਜ ਜੀ ਕਹਿੰਦੇ ਮੰਗਣ ਵਿੱਚੋਂ, ਹੁਣ ਮੰਗਣ ਵਿੱਚ ਸਾਡੀਆਂ ਕਿੰਨੀਆਂ ਮੰਗਾਂ ਨੇ, ਕਿੰਨਾ ਕੁਝ ਮੰਗਦੇ ਹਾਂ ਅਸੀਂ। ਮਹਾਰਾਜ ਆਹ ਵੀ ਦੇ ਦਿਓ, ਇਹ ਵੀ ਦੇ ਦਿਓ, ਬਹੁਤ ਕੁਝ ਮੰਗਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਸਾਰੀਆਂ ਮੰਗਾਂ ਵਿੱਚੋਂ ਇੱਕ ਸਭ ਤੋਂ ਵੱਡੀ ਸ੍ਰੇਸ਼ਟ ਮੰਗ ਹੈ, ਜੇ ਮੰਗਣੀਆਂ ਤਾਂ ਮੰਗਿਆ ਕਰੋ ਗੁਰੂ ਗ੍ਰੰਥ ਸਾਹਿਬ ਦੇ ਚਰਣਾਂ ਚੋਂ ਕਿ ਮਹਾਰਾਜ ਸਾਡੀ ਝੋਲੀ ਚ ਹਰ ਜਸ ਦੀ ਦਾਤ ਪਾਓ। ਹਰ ਜਸ, ਹਰੀ ਦਾ ਜਸ ਮੰਗਿਆ ਕਰੋ ਮਹਾਰਾਜ, ਰਹਿੰਦੇ ਸਵਾਸਾਂ ਤੱਕ ਤੁਹਾਡਾ ਜਸ ਗਾਉਂਦੇ ਰਹੀਏ। ਹਰ ਜਸ ਗੁਰ ਤੇ ਮੰਗਣਾ, ਹਰੀ ਦਾ ਜਸ, ਇਹ ਜਸ ਗੁਰੂ ਸਾਹਿਬ ਜੀ ਦੇ ਚਰਣਾਂ ਵਿੱਚੋਂ ਮੰਗਣਾ ਹੈ।
ਜਾਗਣਾ ਜਾਗਣ ਨਿਕਾ ਹਰ ਕੀਰਤਨ ਮੈਂ ਜਾਗਣਾ।
ਜਾਗਣ ਨੂੰ ਬੜੀ ਦੁਨੀਆ ਜਾਗਦੀ ਹੈ, ਕਈ ਰਾਤ ਨੂੰ ਟੀਵੀ ਲਾ ਕੇ ਜਾਗੀ ਜਾਂਦੇ ਨੇ, ਆ ਕਈਆਂ ਨੇ ਹੱਥਾਂ ਚ ਡੰਡੇ ਫੜੇ ਨੇ ਚੌਂਕੀਦਾਰਾ ਕਰਨ ਵਾਸਤੇ, ਬਾਹਰ ਗਲੀਆਂ ਚ ਜਾਗ ਰਹੇ ਨੇ, ਕਈ ਘਰਾਂ ਵਿਚ ਬੈਠੇ ਓਦਾਂ ਹੀ ਜਾਗੀ ਜਾਂਦੇ, ਕਈ ਵਿਕਾਰ ਭੋਗਦੇ ਜਾਗ ਰਹੇ ਨੇ। ਜਾਗਣ ਨੂੰ ਤਾਂ ਬੜੀ ਦੁਨੀਆਂ ਜਾਗਦੀ ਹੈ, ਪਰ ਮਹਾਰਾਜ ਜੀ ਕਹਿੰਦੇ ਜਾਗਣ ਵਿਚ ਸਭ ਤੋਂ ਸ੍ਰੇਸ਼ਟ ਜਾਗਣਾ, ਸਰਵੋਤਮ ਜਾਗਣਾ ਹੈ ਕਿ ਜਿੱਥੇ ਹਰੀ ਦਾ ਕੀਰਤਨ ਹੁੰਦਾ ਹੋਵੇ ਉਥੇ ਬਹਿ ਕੇ ਜਾਗਣਾ ਤੇ ਬਹਿ ਕੇ ਸੁਣਨਾ ਜਾਗ ਕੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰ ਸਾਡੇ ਤਾਂ ਕਈ ਗੁਰਮੁਖ ਪਿਆਰੇ ਓਦਾਂ ਤਾਂ ਘਰਾਂ ਚ ਭਾਵੇਂ ਜਾਗਦੇ ਰਹਿਣ, ਪਰ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੀਰਤਨ ਹੁੰਦਾ ਹੋਵੇ, ਕਥਾ ਹੁੰਦਾ ਹੋਵੇ, ਇੱਥੇ ਆ ਕੇ ਨੀ ਉਹਨਾਂ ਕੋਲੋਂ ਜਾਗਿਆ ਜਾਂਦਾ, ਇੱਥੇ ਆ ਕੇ ਝਪਕੀ ਲਾ ਕੇ ਨੀਂਦ ਜ਼ਰੂਰ ਪੂਰੀ ਕਰਦੇ ਨੇ, ਬੈਠੇ ਬੈਠੇ ਸੋਈ ਜਾਣਗੇ, ਨੀਂਦ ਪੂਰੀ ਕਰੀ ਜਾਣਗੇ, ਓਦਾਂ ਭਾਵੇਂ ਜਾਗੀ ਜਾਣ, ਨੀਂਦ ਆਵੇ ਨਾ ਆਵੇ, ਪਰ ਇੱਥੇ ਆ ਕੇ ਆ ਜਾਂਦੀ। ਮਹਾਰਾਜ ਕਹਿੰਦੇ ਜਾਗੋ, ਜਾਗਣਾ ਤਾਂ ਹਰੀ ਦੇ ਕੀਰਤਨ ਵਿਚ ਜਾਗੋ, ਪਰਮੇਸ਼ਰ ਦਾ ਕੀਰਤਨ ਹੁੰਦਾ ਹੋਵੇ ਜਾਗਦੇ ਰਹੋ, ਕਿਉਂਕਿ ਜਾਗਣ ਵਾਲਿਆਂ ਤੇ ਗੁਰੂ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ। ਮਹਾਰਾਜ ਜੀ ਦੇ ਬਚਨ ਨੇ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ, ਪ੍ਰਮਾਤਮਾ ਵੱਲੋਂ ਦਾਤਾਂ ਉਨ੍ਹਾਂ ਨੂੰ ਮਿਲਦੀਆਂ ਨੇ ਜਿਹੜੇ ਜਾਗਦੇ ਨੇ। ਇਸੇ ਕਰਕੇ ਭਗਤ ਜੀ ਨੇ ਵੀ ਕਿਹਾ ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ। ਸੂਤਾ ਕੀ ਕਰਦੇ ਆ, ਬੈਠ ਤੇ ਬੈਠ ਕੇ ਜਾਗ, ਜਾ ਕੇ ਸੰਗ ਤੇ ਵਿਛੜਾ ਤਾਹੀ ਕੇ ਸੰਗ ਲਾਗ, ਜਿਹਦੇ ਤੋਂ ਵਿਛੜਿਆ ਹੋਇਆ ਉਹਦੇ ਨਾਲ ਜੁੜਨ ਦਾ ਯਤਨ ਕਰ, ਵਿਛੜਿਆ ਹੋਇਆ ਉਹਦੇ ਨਾਲ ਜੋੜ ਕਰ ਆਪਣਾ, ਇਹ ਜਾਗਣਾ ਪ੍ਰਵਾਨ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਹਰੀ ਦੇ ਕੀਰਤਨ ਵਿਚ ਜਾਗਿਆ ਜਾਏ, ਇਹ ਜਾਗਣਾ ਹਰੀ ਦੇ ਕੀਰਤਨ ਵਿਚ ਸਭ ਤੋਂ ਸ੍ਰੇਸ਼ਟ ਹੈ।
ਲਾਗਣਾ लागन निका गुर चरनी मन लागना।
महाराज जी कहंदे जे लगना किते लग सारे लगना हुण कोई किते लगा होया कोई किते लगा होया कोई बहुता बोलण च लगा होया कोई बहुता खाण च लगा होया कोई बहुता फिरण विच लगा होया कोई बहुता एक थां ते बैठण च लगा होया किते ना किते सारे ही लगे होए ने। महाराज जी कहंदे जे लगना ही है ना ते गुरु दे चरणा नाल लागे लगना सब तो उत्तम है। गुर चरणी मन लागना, अपने मन नू गुरु दे चरणा नाल ला, गुरु दे चरणा नाल अपने मन नू जोड़ना कर।
ए विद तिसे प्राप्ते जा कै मस्तक भागना।
साहब जी कहंदे आ जिहड़ी विधि उपर दसी है ए ओनू प्राप्त हुंदी आ, हर एक नू नहीं मिलदी। ओनू प्राप्त हुंदी आ जिहदे मत्थे ते चंगे भाग हन, जा कै मस्तक भागना। जिहदे मत्थे ते चंगे भाग ने चंगे कर्म ने उसे नू ए विधि प्राप्त हुंदी है, ओनू आ विध प्राप्त हुंदी आ मिलदी है।
कौ नानक जिस सब किछ निका जो प्रभ की सर नागना।
पंजवें बापू शहीदां दे सरताज धन गुरु अर्जन देव साहब जी महाराज जी अखीरली पंक्ति च वचन करदे, भाई ओदा सब कुछ निका भला है, ओदा खाना पीना पहनना बोलना सौना विचरना सब प्रवान है, निका चंगा है एदा जेड़ा हरि प्रभु परमात्मा दी शरण विच पिया होया, जेड़ा ओदी शरण विच पिया। जो प्रभ की शरणागना, जेड़ा प्रभु दी शरण विच है ओदा सब कुछ निका है, ओदा सब कुछ भला है। ते जेड़ा ओदी शरण तो बाहर ही टुरिया फिरदा है, ओदा खाना पीना पहनना बोलना त्रिकार है, त्रिग है ओदा जीवन। ते जेड़ा शरण च पै गया ओदा जीवन सफल है, ओदा जीवन प्रवान है।
सोएरा जिस नर को बद भाग जग ए माने उपदेश।
गुरु हरगोबिंद साहब जी ने पावन शब्द उच्चारण करके उपदेश देंदिया कहा, भाई सिखो जिन्हां नरां दे वड्डे भाग ने इस जगत विच ओही इस पवित्र पावन उपदेश नूं मन्नणगे, ओही इस उपदेश नूं मन्नण वाले होणगे।
मम पद को प्राप्त भले त्यागै सकल कलेश।
फिर इस उपदेश नूं सुन के मन्नण वाले जिहड़े सिख ने ओ मेरी पदवी नूं प्राप्त होणगे और उनां दे सारे कलेश त्यागे जाणगे।
यो पई सिख संगत मेरो परिवारो।
महाराज जी कहंदे सारी सिख संगत मेरा परिवार है।
करो आनंद मंगलाचारो।
पातशाह कहंदे भाई सारे आनंद करो, सब ने मंगलाचार करदे हन।
पथो शब्द सिमरो सत नाम।
महाराज जी कहंदे शब्द पढ़ो गुरबाणी दे तुसी सारे मिलके और सच्चे नाम दा सिमरन करो, नाम दी कमाई करो।
तो कमने अब अपने धाम।
कहंदे हुण असि अपने घर नूं चले आं, असि बैकुंठ धाम नूं चले सचखंड नूं, तुसी साडे पिछों गुरबाणी पढ़ो और नाम दा सिमरन करो।
करो नशोक ओक मैं
कोई। कोई साडे घर विच पिछों शोक ना करे, किसे ने साडे पिछों वियोग नहीं करना।
फिरियो गुरु परायण होए।
सारे गुरु परायण हो के थिर हो के बैठे रहो।
सो प्यारो जो कहो कमावे।
महाराज जी कहंदे ओ सिख मैनू बड़ा प्यारा लगेगा जेड़ा साडा कया होया कमावेगा।
अंत समय मम पद को पावे।
और उन्हूं अंतम समय मेरी पदवी प्राप्त होवेगी, मेरे स्वरूप नूं प्राप्त होवेगा।
सदा स्नेह करे गुरबानी।
ए भाई तुसी सदा गुरबाणी नाल स्नेह करना है, गुरबाणी नाल प्यार करना है।
पठन सुनन ते आनंद ठाने।
गुरबाणी नूं पढ़ना है, गुरबाणी नूं सुन के हिरदे विच आनंद माणना है।
सतनाम ਸਿਮਰੋ ਰੰਗ ਰਾਤੇ,
ਔਰ ਪਰਮਾਤਮਾ ਦੇ ਪ੍ਰੇਮ ਰੰਗ ਵਿਚ ਰੱਤੇ ਹੋਇਆ ਨੇ ਸੱਚੇ ਨਾਮ ਦਾ ਸਿਮਰਨ ਕਰਨਾ ਹੈ।
ਦਿਨ ਪ੍ਰਤ ਪ੍ਰੇਮ ਅਧਿਕ ਮਨ ਮਾਤੇ,
ਦਿਨ ਪ੍ਰਤੀ ਦਿਨ ਆਪਣੇ ਹਿਰਦੇ ਚ ਪਰਮੇਸ਼ਰ ਦਾ ਪ੍ਰੇਮ ਕਰਨਾ ਔਰ ਉਹਦੇ ਰੰਗ ਦੇ ਵਿਚ ਆਪਣੇ ਆਪ ਨੂੰ ਮਸਤ ਰੱਖਣਾ ਹੈ।
ਸਤਿਗੁਰ ਕਹਿ ਕਹਿ ਉਪਦੇਸ਼,
ਇਦਾਂ ਦਾ ਇਹ ਪਵਿੱਤਰ ਉਪਦੇਸ਼ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਕੀਤਾ ਹੈ।
ਧੀਰਜ ਦੀਨ ਵਿਸ਼ੇਸ਼,
ਸਾਰਿਆਂ ਨੂੰ ਮਹਾਰਾਜ ਜੀ ਨੇ ਧੀਰਜ ਦਿੱਤਾ, ਸਭ ਨੂੰ ਹੌਸਲਾ ਦਿੱਤਾ ਹੈ।
ਭਜਨ ਪਤਾਲਪੁਰੀ ਜੈ ਕਰਿਓ,
ਤੇ ਫਿਰ ਮਹਾਰਾਜ ਜੀ ਨੇ ਜਿੱਥੇ ਪਤਾਲਪੁਰੀ ਵਾਲੇ ਪਾਵਨ ਸਥਾਨ ਦੇ ਉੱਤੇ ਬਚਨ ਕਰਕੇ
ਕੋਠਾ ਸੁੰਦਰ ਤਾਂ ਸੁਧਰਿਓ,
ਬੜਾ ਸੋਹਣਾ ਕੋਠਾ ਬਣਾਇਆ ਸੀ ਉੱਥੇ ਪਤਾਲਪੁਰੀ ਜਿੱਥੇ ਅੱਜ ਕੱਲ ਗੁਰੂ ਘਰ ਹੈ, ਉੱਥੇ ਮਹਾਰਾਜ ਜੀ ਨੇ ਹੁਕਮ ਕਰਕੇ ਬੜਾ ਸੁੰਦਰ ਕੋਠਾ ਬਣਵਾਇਆ ਹੋਇਆ ਹੈ।
ਚੰਦਨ ਸੰਗ ਲੀਪ ਬੋਠਾਨਾ,
ਉਸ ਕੋਠੇ ਨੂੰ ਚੰਦਨ ਦੇ ਨਾਲ ਲੇਪ ਕੀਤਾ ਹੋਇਆ, ਅੰਦਰ ਚੰਦਨ ਦਾ ਲੇਪ ਕੀਤਾ ਹੋਇਆ ਹੈ।
ਸਕਲ ਗੰਧ ਤੇ ਬੋਚਰ ਚਾਨਾ,
ਬੜੀਆਂ ਸੁਗੰਧੀਆਂ ਉਹਦੇ ਅੰਦਰ ਚਰਚਨ ਕੀਤੀਆਂ ਹੋਈਆਂ, ਅਗਰਜਾ ਗੁਲਾਬ ਹੋਰ ਸੁਗੰਧੀਆਂ ਜਿਹੜੀਆਂ ਨੇ ਉਹਨਾਂ ਦਾ ਚਰਚਨ ਅੰਦਰ ਕੀਤਾ ਹੋਇਆ ਕੋਠੇ ਵਿਚ।
ਹੁਕਮ ਅਰ ਕਨਸਾਰ ਮਿਲਾਏ,
ਹੁਕਮ ਤੇ ਕਨਸਾਰ ਚੰਦਨ ਆਦਿਕ ਮਿਲਾ ਕੇ ਉਹਦਾ ਅੰਦਰ ਛਿੜਕਾਵ ਕੀਤਾ ਹੋਇਆ।
ਕੰਧਨ ਕੋ ਮਹਿਕਾਏ,
ਸਾਰੀਆਂ ਕੰਧਾਂ ਕੋਠੇ ਦੀਆਂ ਮਹਿਕ ਵਾਲੀਆਂ ਕੀਤੀਆਂ ਹੋਈਆਂ, ਸਾਰੇ ਕੋਠੇ ਦੀਆਂ ਕੰਧਾਂ ਦੇ ਉੱਤੇ ਸੁਗੰਧੀਆਂ ਹੀ ਸੁਗੰਧੀਆਂ ਲਾਈਆਂ ਹੋਈਆਂ।
ਫੁੱਲ ਸੁਗੰਧ ਤਰਚਨ ਵਿਸਾਲਾ,
ਤੇ ਬੜੇ ਸੋਹਣੇ ਫੁੱਲ ਸੁਗੰਧੀ ਵਾਲੇ ਉਹ ਅੰਦਰ ਰੱਖੇ ਹੋਏ ਨੇ।
ਲੜਕਾਈ ਚਾਰੋਂ ਦਿਸ਼ਮਾਲਾ,
ਫੁੱਲਾਂ ਦੀਆਂ ਮਲਾਵਾਂ ਬਣਾ ਕੇ ਨਾ, ਜਿਹੜੇ ਚੰਗੇ ਚੰਗੇ ਕਿਸਮਾਂ ਦੇ ਫੁੱਲ ਚਮੇਲੀ ਆਦਿਕ ਦੇ, ਉਹਨਾਂ ਦੀਆਂ ਮਲਾਵਾਂ ਬਣਾ ਕੇ ਤੇ ਕੋਠੇ ਦੀਆਂ ਕੰਧਾਂ ਦੇ ਨਾਲ ਉਹ ਮਲਾਵਾਂ ਲਟਕਾਈਆਂ ਹੋਈਆਂ।
ਬਹੁ ਪਵਿੱਤਰਤਾ ਕਰੀ ਬਣਾਏ,
ਬੜੀ ਸੋਹਣੀ ਪਵਿੱਤਰਤਾ ਅੰਦਰ ਕੀਤੀ ਹੋਈ, ਸਾਰਾ ਵਾਤਾਵਰਣ ਕੋਠੇ ਦੇ ਅੰਦਰ ਦਾ ਬੜਾ ਸ਼ੁੱਧ ਤੇ ਸਾਫ਼ ਕੀਤਾ ਹੋਇਆ।
ਹੁਣ ਸਗਰੇ ਮੈਂ ਕੁਸ਼ਾ ਦਸਾਏ,
ਫਿਰ ਸਾਰੇ ਕੋਠੇ ਦੇ ਵਿਚ ਕੁਸ਼ਾ ਦਾ ਜਿਹੜਾ ਆਸਣ ਹੈ ਉਹ ਥੱਲੇ ਕੁਸ਼ ਵਿਛਾਈ ਹੋਈ ਹੈ।
ਦਿਲ ਪਿਛੋਨਾ ਕਰਾਇਓ,
ਉਹਦੇ ਉੱਤੇ ਫਿਰ ਬੜਾ ਸੋਹਣਾ ਮਿਰਦਲ ਵਿਛੋਣਾ ਵਿਛਾਇਆ ਹੋਇਆ, ਉੱਤੇ ਬੜੀ ਸੁੰਦਰ ਗੱਦੀ ਲਾਈ ਹੈ, ਤੁਲਾਈ ਆਦਿਕ ਵਿਛਾਈ ਹੋਈ ਹੈ।
ਕੋ ਦੀਪਕ ਅਧਿਕ ਜਗਾਇਓ,
ਘਿਓ ਦਾ ਦੀਵਾ ਅੰਦਰ ਜਗਾਇਆ ਹੋਇਆ ਹੈ।
ਸਭ ਸਤਿਗੁਰ ਵਿਚ ਸੰਗਤ ਸਾਰੇ ਕਿਰਪਾ ਦੇ ਪਰ ਡਾਰੇ,
ਜਦੋਂ ਕੋਠੇ ਵਿਚ ਸਾਰੀ ਤਿਆਰੀ ਹੋ ਗਈ ਪਤਾਲਪੁਰੀ ਅੰਦਰ, ਤੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੰਨੀ ਸੰਗਤ ਬੈਠੀ ਸੀ ਸਭ ਤੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਿਆ, ਸਾਰਿਆਂ ਵੱਲ ਹਰ ਇਕ ਮਾਈ ਭਾਈ ਵੱਲ ਆਪਣੀ ਮਿਹਰ ਭਰੀ ਦ੍ਰਿਸ਼ਟੀ ਨਾਲ ਛੇਵੇਂ ਪਾਤਸ਼ਾਹ ਨੇ ਵੇਖਿਆ ਹੈ।
ਸਭ ਕੁਟੰਬ ਕੋ ਦੀਨ ਦਿਲਾਸਾ,
ਜਿੰਨਾ ਸਤਿਗੁਰਾਂ ਦਾ ਕੁਟੰਬ ਪਰਿਵਾਰ ਹੈ ਸਭ ਨੂੰ ਮਹਾਰਾਜ ਜੀ ਨੇ ਦਿਲਾਸਾ ਦਿੱਤਾ ਹੈ।
ਯੋਗ ਨਾ ਕਰੋ ਆਨੰਦ ਪ੍ਰਕਾਸ਼ਾ,
ਹੁਕਮ ਕੀਤਾ ਭਾਈ ਕਿਸੇ ਨੇ ਸ਼ੋਗ ਨਹੀਂ ਕਰਨਾ, ਸਾਰਿਆਂ ਨੇ ਆਪਣੇ ਹਿਰਦੇ ਚ ਆਨੰਦ ਰੱਖਣਾ, ਆਨੰਦ ਧਾਰਨ ਕਰਨਾ ਹੈ। ਚਾਰੇ ਪਾਸਿਆਂ ਤੋਂ ਸਾਰੀ ਸੰਗਤ ਦੇ ਸਿਰ ਝੁਕੇ ਹੋਏ ਨੇ, ਸਾਰਿਆਂ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ।
ਪ੍ਰਵੇਸ਼ਨ ਹੋਏ,
ਸਾਰੀ ਸੰਗਤ ਦੇ ਵੇਖਦਿਆਂ ਵੇਖਦਿਆਂ ਨਮਸਕਾਰਾਂ ਕਰਦਿਆਂ ਕਰਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿਚੋਂ ਉੱਠੇ ਨੇ। ਉੱਠ ਕੇ ਮਹਾਰਾਜ ਜੀ ਜਿਹੜਾ ਉਹ ਕੋਠਾ ਬਣਿਆ ਹੋਇਆ ਪਤਾਲਪੁਰੀ ਸਾਹਿਬ ਵਾਲਾ, ਉਸ ਕੋਠੇ ਵਿਚ ਮਹਾਰਾਜ ਜੀ ਪ੍ਰਵੇਸ਼ ਕਰ ਗਏ ਹਨ।
ਜੋਧਰੂ ਸਾਹਿਬ ਭਾਨਾ ਨੇੜੇ,
ਭਾਈ ਜੋਧ ਰਾਏ ਜੀ, ਭਾਈ ਭਾਨਾ ਜੀ ਜਿਹੜੇ ਸਤਿਗੁਰਾਂ ਦੇ ਨਿਕਟ ਵਰਤੀ ਸਨ, ਉਹ ਕੋਠੇ ਦੇ ਨੇੜੇ ਆਏ ਹਨ।
ਕੋ ਹੁਕਮ ਕਰਿਓ ਤਿਸ ਬੇਰੇ,
ਮਹਾਰਾਜ ਜੀ ਨੇ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਹੁਕਮ ਕੀਤਾ ਭਾਈ ਭਾਨਾ ਜੀ ਔਰ ਭਾਈ ਜੋਧ ਰਾਏ ਜੀ ਨੂੰ,
ਸਪਤ ਦਿਵਸ ਮੈਂ ਸ਼੍ਰੀ ਹਰ ਰਾਏ ਕੋਸ਼ਟ ਕੋ ਦਰ ਖੋਲੇ ਆਏ।
ਮਹਾਰਾਜ ਜੀ ਨੇ ਆਖਿਆ ਵੀ ਅਸੀਂ ਕੋਠੇ ਚ ਪ੍ਰਵੇਸ਼ ਕਰਨ ਲੱਗੇ ਆ, ਤੇ ਅੱਜ ਤੋਂ ਸਤਵੇਂ ਦਿਨ ਇਹ ਕੋਠੇ ਦਾ ਦਰਵਾਜ਼ਾ ਗੁਰੂ ਹਰ ਰਾਏ ਸਾਹਿਬ ਜੀ ਆਪਣੇ ਹੱਥਾਂ ਨਾਲ ਖੋਲਣਗੇ। ਸੱਤ ਦਿਨ ਤੁਸੀਂ ਇਹ ਦਰਵਾਜ਼ਾ ਨਹੀਂ ਖੋਲਣਾ, ਸੱਤਵੇਂ ਦਿਨ ਗੁਰੂ ਹਰ ਰਾਏ ਸਾਹਿਬ ਜੀ ਆਪਣੇ ਹੱਥਾਂ ਨਾਲ ਇਹਦਾ ਦਰਵਾਜ਼ਾ ਖੋਲਣਗੇ।
ਸਭ ਲੋਹ ਨੇ ਸਮੀਪ
ਜਦੋਂ ਤੱਕ ਇਹ ਦਰਵਾਜ਼ਾ ਸੱਤਵੇਂ ਦਿਨ ਗੁਰੂ ਹਰਿਰਾਏ ਸਾਹਿਬ ਨਹੀਂ ਖੋਲਦੇ ਉਦੋਂ ਤੱਕ ਕਿਸੇ ਨੇ ਇਸ ਦਰਵਾਜ਼ੇ ਦੇ ਨੇੜੇ ਨਹੀਂ ਆਉਣਾ, ਇਸ ਕੋਠੇ ਦੇ ਨੇੜੇ ਨਹੀਂ ਆਉਣਾ।
ਜੋਧਾ ਚੋਂ ਜਿਸ ਛੇਰੇ ਆਵੇ,
ਚਾਰੇ ਪਾਸੇ ਸੂਰਮਿਆਂ ਨੂੰ ਖੜੇ ਕਰ ਦਿਓ ਪਹਿਰਾ ਦੇਣ ਵਾਸਤੇ, ਸਿਪਾਹੀ ਖਲੋਤੇ ਰਹਿਣ ਤਿਆਰ ਬਰ ਤਿਆਰ ਹੋ ਕੇ, ਕਿਸੇ ਨੂੰ ਨੇੜੇ ਨਾ ਆਉਣ ਦੇਣ।
ਇਸ ਦਿਨ ਰੱਖੇ ਸਭ ਤਕਰਾਏ,
ਰਾਤ ਦਿਨ ਸਾਰਿਆਂ ਨੇ ਤਕੜਾਈ ਰੱਖਣੀ ਹੈ, ਚੰਗੀ ਤਰ੍ਹਾਂ ਸਾਵਧਾਨੀ ਦੇ ਨਾਲ ਪਹਿਰਾ ਦੇਣਾ ਹੈ।
ਕੀਰਤਨ ਕਰੇ ਸੁਨੋ ਮਨ ਲਾਏ,
ਔਰ ਸਭ ਨੇ ਚਾਰੇ ਪਾਸੇ ਬੈਠਿਆਂ ਕੀਰਤਨ ਕਰੀ ਜਾਣਾ, ਸੱਤੇ ਦਿਨ ਕੀਰਤਨ ਦਾ ਪ੍ਰਵਾਹ ਚੱਲਦਾ ਰਹੇ, ਤੇ ਸਭ ਨੇ ਮਨ ਲਾ ਕੇ ਪਿਆਰ ਨਾਲ ਗੁਰਬਾਣੀ ਦਾ ਕੀਰਤਨ ਕਰਨਾ ਤੇ ਸੁਣਨਾ।
ਜਿਮ ਕਹਿ ਕੋ ਸ਼ਿਟ ਮੈਂ ਫਿਰ ਗਏ,
ਏਦਾਂ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਸ ਕੋਠੇ ਦੇ ਅੰਦਰ ਪ੍ਰਵੇਸ਼ ਕਰ ਗਏ ਜਿੱਥੇ ਅੱਜ ਕੱਲ ਗੁਰਦੁਆਰਾ ਪਤਾਲਪੁਰੀ ਸਾਹਿਬ ਹੈ।
ਦੁਆਰ ਕੇ ਵਾਰ ਸੰਜਿਤ ਕੀਏ,
ਮਹਾਰਾਜ ਜੀ ਨੇ ਅੰਦਰ ਪ੍ਰਵੇਸ਼ ਕਰਕੇ ਦਰਵਾਜ਼ਾ ਬੰਦ ਕਰ ਲਿਆ।
ਸ਼ੰਕਰ ਲਾਏ ਕਰੇ ਦਿਡ ਸੋਏ,
ਅੰਦਰ ਜਿਹੜਾ ਦਰਵਾਜ਼ੇ ਦਾ ਸੰਗਲ ਲੱਗਾ ਹੁੰਦਾ ਹੈ ਉਹ ਸੰਗਲ ਲਾ ਕੇ ਮਹਾਰਾਜ ਜੀ ਨੇ ਦਰਵਾਜ਼ੇ ਨੂੰ ਅੰਦਰ ਚੰਗੀ ਤਰ੍ਹਾਂ ਮਜ਼ਬੂਤੀ ਨਾਲ ਬੰਦ ਕਰ ਲਿਆ।
ਬੈਠੇ ਪ੍ਰਭੂ ਇਕਾਕੀ ਹੋਏ,
ਔਰ ਬਿਲਕੁਲ ਇਕਾਂਤ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਕੋਠੇ ਦੇ ਅੰਦਰ ਅੰਦਰ ਜਾ ਕੇ ਬੈਠ ਗਏ ਨੇ ਜਿੱਥੇ ਆਸਣ ਲੱਗਾ ਹੋਇਆ ਹੈ।
ਪਦਮ ਆਸਣ ਕੋ ਕਰਕੇ ਬੈਠੇ,
ਪਦਮ ਆਸਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸੱਜਾ ਪੈਰ ਖੱਬੇ ਪੱਟ ਤੇ ਔਰ ਖੱਬਾ ਪੈਰ ਸੱਜੇ ਪੱਟ ਤੇ ਰੱਖ ਕੇ ਬੈਠਣ ਦਾ ਨਾਮ ਪਦਮ ਆਸਣ ਹੈ। ਪਦਮ ਆਸਣ ਲਾ ਕੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਗਏ ਨੇ।
ਜੋਗ ਜੋਗੀ ਹੋਏ ਜੈਸੇ,
ਜਿਵੇਂ ਕੋਈ ਬੜਾ ਵੱਡਾ ਸਿੱਧ ਬਹੁਤ ਵੱਡਾ ਯੋਗੀ ਬੈਠਦਾ ਹੈ, ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਹਨ।
ਜਿਮ ਸ਼੍ਰੀ ਕ੍ਰਿਸ਼ਨ ਜਾਏ ਬਨ ਮਾਹੇ, ਜਹਾਂ ਦੂਸਰੋ ਲਖੀਅਤ ਨਾਏ,
ਜਿਵੇਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਜੰਗਲ ਵਿਚ ਚਲੇ ਗਏ ਸੀ ਨਾ, ਜਦੋਂ ਉਨ੍ਹਾਂ ਨੇ ਸਰੀਰ ਤਿਆਗਿਆ ਤੇ ਜੰਗਲ ਚ ਇਕੱਲੇ ਚਲੇ ਗਏ ਜਿੱਥੇ ਉਨ੍ਹਾਂ ਨੂੰ ਕੋਈ ਨਾ ਜਾਣੇ, ਜਿਵੇਂ ਉਹ ਇਕਾਂਤ ਚ ਚਲੇ ਗਏ ਸਨ।
ਕਰ ਸਮਾਦ ਤਨ ਤਿਆਗ ਸਿਧਾਰੇ, ਸ੍ਰੀ ਹਰਗੋਬਿੰਦ ਤਿਸੀ ਪ੍ਰਕਾਰੇ,
ਜਿਵੇਂ ਉਨ੍ਹਾਂ ਨੇ ਉੱਥੇ ਸਮਾਧੀ ਕਰਕੇ ਸਰੀਰ ਤਿਆਗਿਆ ਸੀ ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੀ ਸਮਾਧੀ ਵਿਚ ਬੈਠੇ ਹਨ।
ਸਭ ਦਿਸ਼ਤੇ ਮਨ ਰੋਕਨ ਕੀਨ,
ਸਾਰੇ ਪਾਸਿਓ ਸਤਿਗੁਰਾਂ ਨੇ ਆਪਣੇ ਮਨ ਨੂੰ ਰੋਕ ਕੇ ਇਕ ਥਾਂ ਤੇ ਕੇਂਦਰਿਤ ਕਰ ਲਿਆ ਹੈ।
ਇੰਦਰਿਆ ਗਨ ਸੰਕੋਚ ਕਰ ਲੀ,
ਸਾਰੀਆਂ ਇੰਦਰੀਆਂ ਨੂੰ ਸੰਕੋਚ ਲਿਆ, ਸਾਰੀਆਂ ਇੰਦਰੀਆਂ ਦਾ ਦਮਨ ਕਰ ਲਿਆ ਹੈ।
ਆਤਮ ਰਸ ਮੈਂ ਸਿਰੇ ਗੁਸਾਏ,
ਆਤਮਾ ਦੇ ਮਹਾਰਸ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਟਿਕ ਗਏ ਨੇ, ਸਾਹਿਬ ਜੀ ਦਾ ਮਨ ਆਤਮਾ ਦਾ ਰਸ ਲੈਣ ਲੱਗਾ।
ਯਹਾਂ ਦਵੈਤ ਕੋ ਲੋਭ ਨਾ ਪਾਏ,
ਜਿੱਥੇ ਦਵੈਸ਼ ਦੀ ਬਿਰਤੀ ਨਹੀਂ ਹੈ, ਜਿੱਥੇ ਦਵੈਤ ਦੀ ਗੱਲ ਹੀ ਕੋਈ ਨਹੀਂ ਹੈ, ਅਦਵੈਤਵਾਦ ਵਿਚ ਮਹਾਰਾਜ ਜੀ ਦੀ ਸੁਰਤ ਜਾ ਟਿੱਕੀ ਹੈ।
ਕਸ਼ਟ ਦਿਵਸ ਲੋ ਸਾਧ ਸਮਾਧ,
6 ਦਿਨਾਂ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਸਮਾਧੀ ਚ ਬੈਠੇ ਰਹੇ, 6 ਦਿਨ 6 ਰਾਤਾਂ ਇੱਕੋ ਸਮਾਧੀ ਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਰਹੇ।
ਮੇਰੇ ਅਚਲ ਹੀ ਰੂਪ ਅਗਾਧ,
ਅਚਲ ਤੇ ਅਗਾਧ ਰੂਪ ਵਿਚ ਮਹਾਰਾਜ ਜੀ ਥਿਰੇ ਰਹੇ।
ਸਪਤਮ ਦਿਨ ਕੇ ਅੰਮ੍ਰਿਤ ਵੇਲੇ, ਤਨ ਕੋ ਤਿਆਗ ਕੀਨ ਸੁਹੇਲੇ,
ਸੱਤਵੇਂ ਦਿਨ ਸਵੇਰੇ ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਿਆ ਔਰ ਸੱਚਖੰਡ ਨੂੰ ਗਮਨ ਕੀਤਾ ਹੈ।
ਲਾਏ ਕੰਧ ਕੇ ਸੰਗ ਪਿਛਾਰੇ, ਬੈਠੇ ਰੇ ਪ੍ਰਭੂ ਤਿਸ ਬਾਰੇ,
ਸਤਿਗੁਰੂ ਜੀ ਦਾ ਢਾਸਣਾ ਪਿੱਛੇ ਕੰਧ ਨਾਲ ਲੱਗ ਗਿਆ, ਸਰੀਰ ਦਾ ਚੌਂਕੜਾ ਹੀ ਲੱਗਾ ਹੋਇਆ, ਜਦੋਂ ਸਰੀਰ ਤਿਆਗਿਆ ਤੇ ਢਾਸਣਾ ਲੱਗ ਗਿਆ ਪਿੱਛੇ ਕੰਧ ਨਾਲ, ਤੇ ਸਰੀਰ ਤਿਆਗ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਕੁੰਠ ਧਾਮ ਨੂੰ ਗਏ ਨੇ। ਦੇਵਪੁਰੀ ਵਿਚ ਜਿਵੇਂ ਬੜੀ ਖੁਸ਼ੀ ਮਨਾਈ ਜਾ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਪ੍ਰਸੰਗਾਂ ਚ ਸਰਵਣ ਕਰੋਗੇ।